ਪਿਛਲੇ ਜ਼ਮਾਨੇ ਨਾਲੋਂ ਅੱਜ ਕੱਲ੍ਹ ਸਾਡੇ ਸਰੀਰ ਬਹੁਤ ਰੋਗੀ ਹੋ ਗਏ ਹਨ। ਇਹ ਸਰੀਰਕ ਰੋਗਾਂ ਦਾ ਕਾਰਨ ਸਾਡੇ ਮਾਨਸਿਕ ਰੋਗ ਹਨ ਅਤੇ ਮਾਨਸਿਕ ਰੋਗ ਪਾਪ ਕਰਨ ਨਾਲ ਉਪਜਦੇ ਹਨ। ਜਦੋਂ ਅਸੀਂ ਪਰਮਾਤਮਾ ਦੇ ਹੁਕਮ ਤੋਂ ਬੇਸੁਰੇ ਹੋ ਕੇ ਆਪਣੇ ਭਾਣੇ ਵਿੱਚ ਚੱਲਦੇ ਹਾਂ ਤਾਂ ਸਾਡੇ ਕੋਲੋਂ ਪਾਪ ਹੁੰਦੇ ਹਨ। ਇਹ ਪਾਪ ਕਿੰਨੇ ਪ੍ਰਕਾਰ ਦੇ ਹਨ ਅਤੇ ਕਿਵੇਂ ਇਸ ਤੋਂ ਛੁਟਕਾਰਾ ਪਾ ਕੇ ਆਪਣੀ ਜ਼ਿੰਦਗੀ ਨੂੰ ਖੁਸ਼ਹਾਲ ਅਤੇ ਸੁਖੀ ਬਣਾ ਸਕਦੇ ਹਾਂ ਅਤੇ ਪਰਲੋਕ ਵੀ ਸੁਹੇਲਾ ਕਰ ਸਕਦੇ ਹਾਂ, ਇਹਨਾਂ ਵਿਚਾਰਾਂ 'ਤੇ ਆਧਾਰਿਤ ਗੁਰਮੁਖ ਪਿਆਰਿਆਂ ਦਾ ਲੇਖ ਪਾਪ ਪੁੰਨ ਭਾਗ ਪਹਿਲਾ ਲੇਖ ਨੰਬਰ 98। ਸਿਮਰਤ ਸ਼ਾਸਤਰ ਪੁੰਨ ਪਾਪ ਵਿਚਾਰ ਦੇ ਤੱਤੈ ਸਾਰ ਨਾ ਜਾਣੀ, ਤੱਤੈ ਸਾਰ ਨਾ ਜਾਣੀ ਗੁਰੂ ਬਾਜੋ ਤੱਤੈ ਸਾਰ ਨਾ ਜਾਣੀ, ਤੇਹੀ ਗੁਣੀ ਸੰਸਾਰ ਭਰਮ ਸੁੱਤਾ ਸੁੱਤਿਆਂ ਰਹਿਣ ਵਿਹਾਣੀ। ਕੱਲ ਮੈਂ ਇਹੋ ਪੁੰਨ ਗੁਣ ਗੋਬਿੰਦ ਗਾਏ। ਪਾਪ ਪੁੰਨ ਵਰਤੈ ਸੰਸਾਰਾ, ਹਰ ਇੱਕ ਸੋਗ ਸਭ ਦੁੱਖ ਹੈ ਪਾਰਾ। ਗੁਰਬਾਣੀ ਦੀਆਂ ਇਹਨਾਂ ਪੰਕਤੀਆਂ ਤੋਂ ਪਤਾ ਲੱਗਦਾ ਹੈ ਕਿ ਪੁੰਨ ਤੇ ਪਾਪ ਸਿਰਫ ਇਸ ਮਾਇਕੀ ਦੁਨੀਆਂ ਅਰਥਾਤ ਤ੍ਰੈ ਗੁਣਾਂ ਦੀ ਹੀ ਕਲਪਨਾ ਹੈ। ਇਹ ਕਲਪਨਾ ਉਦੋਂ ਤਾਈਂ ਰਹੇਗੀ ਜਦ ਤਾਈਂ ਜੀਵ ਆਪਣੇ ਕੇਂਦਰ ਤੱਤ ਰੂਪ ਆਪੇ ਨੂੰ ਨਹੀਂ ਪਹਿਚਾਣਦਾ। ਇਸ ਤੱਤ ਰੂਪ ਨੂੰ ਗੁਰਬਾਣੀ ਵਿੱਚ ਆਪਾ, ਸ਼ਬਦ, ਨਾਮ ਆਦਿ ਨਾਵਾਂ ਨਾਲ ਦਰਸਾਇਆ ਗਿਆ ਹੈ। ਇਹ ਜੋ ਤੱਤ ਰੂਪ ਹੈ, ਇਸ ਦੀ ਪਹਿਚਾਣ ਸਾਡੀ ਬੁੱਧੀ ਦੀ ਪਕੜ ਤੋਂ ਪਰੇ ਹੈ। ਇਸ ਸੂਖਮ ਤੋਂ ਸੂਖਮ ਤੱਤ ਨੂੰ ਸਿਰਫ ਆਤਮਕ ਅਨੁਭਵ ਦੁਆਰਾ ਹੀ ਜਾਣਿਆ, ਬੁੱਝਿਆ, ਸੀਜਿਆ, ਚੀਨਿਆ ਤੇ ਪਹਿਚਾਣਿਆ ਜਾ ਸਕਦਾ ਹੈ। ਚੌਥੇ ਪਦ ਦੇ ਇਲਾਹੀ ਮੰਡਲ ਵਿੱਚ ਪਾਪੁੰਨ ਦੀ ਕਲਪਨਾ ਓਪਰੀ ਅਤੇ ਬੇਲੋੜੀ ਹੈ। ਵੱਖ ਵੱਖ ਦੇਸ਼ਾਂ ਵਿੱਚ ਭਿੰਨ ਭਿੰਨ ਲੋਕਾਂ ਦੇ ਪਾਪੁੰਨ ਦੀਆਂ ਭਿੰਨ ਭਿੰਨ ਕਸਵੱਟੀਆਂ ਹਨ। ਮਿਸਾਲ ਦੇ ਤੌਰ ਤੇ ਇੱਕ ਪਾਸੇ ਜੀਵ ਹੱਤਿਆ ਨੂੰ ਦੀਰਘ ਪਾਪ ਸਮਝਿਆ ਜਾਂਦਾ ਹੈ, ਦੂਜੇ ਪਾਸੇ ਜੀਵਾਂ ਦੀ ਕੁਰਬਾਨੀ ਦੇਣੀ ਪੁੰਨੀ ਨਹੀਂ ਬਲਕਿ ਪਰਮਾਰਥ ਦੀ ਪੂਜਾ ਦਾ ਵਿਸ਼ੇਸ਼ ਅੰਗ ਮੰਨਿਆ ਜਾਂਦਾ ਹੈ। ਸਾਡੀਆਂ ਕਚਹਿਰੀਆਂ ਵਿੱਚ ਜਿਸ ਤਰ੍ਹਾਂ ਕਈ ਦਰਜੇ ਦੇ ਜੁਰਮ ਗਿਣੇ ਜਾਂਦੇ ਹਨ ਅਤੇ ਉਹਨਾਂ ਜੁਰਮਾਂ ਦੇ ਪਿੱਛੇ ਕਾਰਨ ਅਤੇ ਭਾਵਨਾ ਦਾ ਖਿਆਲ ਰੱਖਿਆ ਜਾਂਦਾ ਹੈ, ਉਸੇ ਤਰ੍ਹਾਂ ਸਾਡੇ ਮਾਨਸਿਕ ਪਾਪਾਂ ਦੇ ਭਿੰਨ ਭਿੰਨ ਦਰਜੇ ਹਨ। ਸਾਡੇ ਪਾਪ ਤਿੰਨ ਕਿਸਮਾਂ ਵਿੱਚ ਵੰਡੇ ਜਾ ਸਕਦੇ ਹਨ। ਪਹਿਲਾ ਤਾਂ ਹੈ ਸਰੀਰਕ ਪਾਪ, ਜਿਸ ਵਿੱਚ ਚੋਰੀ, ਯਾਰੀ, ਮਾਰ ਕੁਟਾਈ ਆਦਿ ਆ ਜਾਂਦੇ ਹਨ। ਇਹਨਾਂ ਸਰੀਰਕ ਪਾਪਾਂ ਦੀ ਤੈਅ ਵਿੱਚ ਪਹਿਲਾਂ ਮਾਨਸਿਕ ਕਲਪਨਾ ਆਉਂਦੀ ਹੈ ਅਤੇ ਸਰੀਰ ਤਾਂ ਸਿਰਫ ਮਨੋਕਲਪਨਾ ਦਾ ਹਥਿਆਰ ਹੀ ਬਣਦਾ ਹੈ, ਅਸਲ ਵਿੱਚ ਇਹ ਮਾਨਸਿਕ ਪਾਪਾਂ ਦੀ ਸ਼੍ਰੇਣੀ ਵਿੱਚ ਗਿਣੇ ਜਾ ਸਕਦੇ ਹਨ। ਪਹਿਲੇ ਮਨ ਵਿੱਚ ਖਿਆਲ ਆਉਂਦਾ ਹੈ, ਸਰੀਰ ਫਿਰ ਉਹਨਾਂ ਨੂੰ ਕਰਮ ਇੰਦਰੀਆਂ ਰਾਹੀਂ ਪ੍ਰਗਟ ਕਰਦਾ ਹੈ। ਇਸ ਲਈ ਸਰੀਰ ਤਾਂ ਸਿਰਫ ਹਥਿਆਰ ਹੈ, ਅਸਲੀ ਇਹ ਸਰੀਰਕ ਪਾਪ ਵੀ ਮਾਨਸਿਕ ਪਾਪਾਂ ਦੀ ਸ਼੍ਰੇਣੀ ਵਿੱਚ ਆ ਜਾਂਦੇ ਹਨ। ਦੂਸਰਾ ਹੈ ਸਾਡੇ ਮਾਨਸਿਕ ਪਾਪ। ਇਹ ਪਾਪ ਸਾਡੇ ਮਨ ਦੇ ਬਿਮਾਰ ਹੋਣ ਜਾਂ ਇਸ ਦੀ ਗਿਰਾਵਟ ਦੇ ਕਾਰਨ ਨੀਵੀਆਂ ਰੁਚੀਆਂ ਤੋਂ ਉਤਪੰਨ ਹੁੰਦੇ ਹਨ। ਇਸ ਵਿੱਚ ਦੋਸ਼ੀ ਤਾਂ ਮਨ ਹੁੰਦਾ ਹੈ ਪਰ ਸਜ਼ਾ ਸਰੀਰ ਨੂੰ ਦਿੱਤੀ ਜਾਂਦੀ ਹੈ। ਇਹ ਦੁਨਿਆਵੀ ਕਾਨੂੰਨ ਜੋ ਮਾਨਸਿਕ ਪਾਪਾਂ ਲਈ ਸਰੀਰ ਨੂੰ ਸਜ਼ਾ ਦਿੰਦੇ ਹਨ ਉਚਿਤ ਨਹੀਂ। ਇਹ ਮਾਨਸਿਕ ਰੋਗ ਹਨ ਅਤੇ ਇਹਨਾਂ ਰੋਗਾਂ ਦਾ ਇਲਾਜ ਮਾਨਸਿਕ ਅਤੇ ਆਤਮਕ ਸਤਹ 'ਤੇ ਹੀ ਹੋਣਾ ਚਾਹੀਦਾ ਹੈ। ਮਾਨਸਿਕ ਬਿਮਾਰੀ ਦਾ ਇਲਾਜ ਮਾਨਸਿਕ ਸੁਧਾਰ ਨਾਲ ਹੀ ਹੋ ਸਕਦਾ ਹੈ ਤਾਂ ਜੋ ਮੁੜ ਕੇ ਉਹ ਪਾਪ ਨਾ ਕਰੇ। ਗੁਰਮਤ ਅਨੁਸਾਰ ਮਾਨਸਿਕ ਸੁਧਾਰ ਦਾ ਸਭ ਤੋਂ ਉੱਤਮ ਅਤੇ ਪੱਕਾ ਇਲਾਜ ਸਾਧ ਸੰਗਤ ਦੇ ਹਸਪਤਾਲ ਵਿੱਚ ਬਾਣੀ ਅਤੇ ਨਾਮ ਔਖਦ ਨਾਲ ਸਿਮਰਨ ਦੁਆਰਾ ਸ਼ੀਘਰ ਅਤੇ ਨਿਸ਼ਚੇ ਹੀ ਹੋ ਸਕਦਾ ਹੈ। ਬਾਕੀ ਹੋਰ ਸਾਰੇ ਇਲਾਜ ਅਧੂਰੇ, ਅਨਿਸ਼ਚਿਤ ਅਤੇ ਫੋਕਟ ਹਨ। ਸਿਰਫ ਸਾਧ ਸੰਗਤ ਦੇ ਹਸਪਤਾਲ ਵਿੱਚ ਸਿਮਰਨ ਦੁਆਰਾ ਹੀ ਮਾਨਸਿਕ ਸੁਧਾਰ ਹੋ ਸਕਦਾ ਹੈ। ਗੁਰਬਾਣੀ ਵਿੱਚ ਸਾਡੇ ਪਾਪਾਂ ਦੇ ਛੇਤੀ ਤੇ ਪੱਕੇ ਇਲਾਜ ਦੇ ਅਤ ਸੋਹਣੇ ਤੇ ਸੌਖੇ ਸਾਧਨ ਦਰਸਾਏ ਗਏ ਹਨ। ਹਰ ਹਰ ਨਾਮ ਜਪੋ ਮਨ ਮੇਰੇ, ਜਿਤ ਸਿਮਰਤ ਸਭ ਕਿਲ ਵਿਖ ਪਾਪ ਲਹਾਤੀ, ਹਰ ਕਾ ਨਾਮ ਕੋਟ ਪਾਪ ਖੋਵੈ, ਕੋਟ ਅਪਰਾਧ ਸਾਧ ਸੰਗ ਮਿਟੈ, ਸੰਤ ਕਿਰਪਾ ਤੇ ਜਮ ਤੇ ਛੁਟੈ, ਭਗਤ ਜਨਾ ਕੇ ਸੰਗ ਪਾਪ ਗਵਾਵਣਾ, ਕੋਟ ਪਰਾਧ ਮਿਟੇ ਖਿਨ ਪੀਤਰ, ਜਾਂ ਗੁਰਮੁਖ ਨਾਮ ਸਮਾਰੇ, ਨਾਮ ਲੈਤ ਕੋਟ ਅਗਨਾਸੇ, ਭਗਤ ਬਾਂਛੈ ਸਭ ਤੂਰੀ, ਵਡੈ ਭਾਗ ਪੇਟੈ ਗੁਰਦੇਵਾ, ਕੋਟ ਪਰਾਧ ਮਿਟੇ ਹਰ ਸੇਵਾ, ਕੋਟ ਅਪਰਾਧੀ ਸੰਤ ਸੰਗ ਉਧਰੈ, ਜਮਤਾ ਕੇ ਨੇੜ ਨਾ ਆਵੇ, ਏਕ ਧਿਆਈਐ ਸਾਧ ਕੈ ਸੰਗ, ਪਾਪ ਬਿਨਾਸੈ ਨਾਮ ਕੇ ਰੰਗ। नाम लैत पाप तन ते गया, संत मंडल में पाप विनाशन। राम नाम रस रहे अगाए, कोट कुटंतर के पाप जल जाए। साधु की जो लेह ओट, तेरे मिटे पाप सब कोट कोट। कटे पाप असंख नामे इक कणी, सब कहो मुखों हर हर हरे, हर हर हरे हर बोलत सब पाप लहो गया। सो गुरबाणी विच सानू इना पापा तो बचन दी ताड़ना इउं कीती गई है। अनक पर्दे में कमावे विकार, खिन में प्रगट होए संसार। जिस पास लुकाएं दुड़ो सो वेखी साथ है। जित कीता पाईए आपना साकाल, बुरी क्यों काली है। मंदा मूल न की चई दे लम्मी नदर निहाली। तू वलवंच लूक करे सब जाने जानी राम, लेखा तरम पया तिल पीड़े कानी राम। नानक अवगुण जेतड़े ते गली जंजीर, लूक करत बिकार बिखड़े प्रभ नेर हूं ते नेरया। जान बूझ के बावरे तैं काज बिगारयो, पाप करत सुखच्यो नहीं नह गर्भ निवारयो। कर पाप गर्भ किया वर्तन के ताई, माटी स्यों माटी रली नांगा उठ जाई। पाप करे दण सर पर मुठे, अजराइल फड़े फड़ कुठे। दोजख पाए सिरजन हारे, लेखा मंगे बाणिया। पापी का कर अग्ने माहे, जलत रहे मिटवे कब नाहे। कबीर जेते पाप किए, राखे तले दुराए। प्रगट पए निदान सब जब पूछे तरम राय। कबीर मन जाने सब बात, जानत ही अवगण करे। काहे की कुसलात हाथ दीप कुएं परे। परमेश्वर ने अपनी मौज विच इस संसार दी कुआव द्वारा रचना कीती, अते इस नू चालू रखण लई अत ही सूखम अटल पूरन ते नियम बद असूल जा कानून बनाए। इना इलाही नीमा नू बाणी विच रजा हुकम जा पाणा किया गया है। ए जो कानून इस सृष्टि नू चला रहे हन, इसे नू ही गुरबाणी विच हुकम या रजा किया गया है। हुक्मे अंदर सब को, बाहर हुक्म ना कोए। नानक हुक्मे जे बुझै ता हो मैं कहे ना कोए। ए इलाही हुक्म अपने आप विच इतना पूरन नुकसीन अपुल अपार लाभदायक अते सुखदाई है कि इस विच कदे तरमीम अथवा बदली करन दी लोड़ ही नहीं जापी। जद ए इलाही हुक्म इतना मुकम्मल लाभदायक ते सुखदाई है, तां जीवां लई अपने जीवन नू सुखी ते खुशहाल रखण लई मुकम्मल तौर ते इस हुक्म दी रवानगी दे सुर विच ही रूढ़ी जाना चाहिदा है, ते इस तरह आत्मकरों दे अधीन होके पाणे विच रहना चाहिदा है। जद साडे लई इतना सुखदाई है तां क्यों ना असी इस हुक्म विच रुड़े जाइए। इस दे सुर विच ए हुक्म हर एक जीव दे नाल ही लिखिया होया है। हुक्म रजाई चलना नानक लिखिया नाल, सिवाय इंसाना दे बाकी सब जूना इस नाल लिखे हुक्म दे सुर विच जीवन बतीत कर दिया हन। पर इंसान अपनी बुद्धि दे आसरे अपने आप नू स्याणा समझदा है, ते रब्बी हुक्म तो अनजाण जां वेसला होके बेसुरा होया है। इसे करके इंसान ही इको जून है जो अपनी बुद्धि ते होमे दे कारण हर किस्म दे दुख ते कलेश भोगदा होया रसातल वल जा रहा है। ए इंसान लई एक गंभीर समस्या है कि सारियां जूना दा सिरताज हुंदा होया अते बेअंत बुद्धि ते सोचण शक्ति दा मालक हुंदिया एहो जी अदोक्ति नू प्राप्त है, जिस ते बड़ा अफसोस भी हुंदा है ते हासा भी आउंदा है। असल विच इस नाल लिखे हुक्म तो बेसुरे होके अपनी होमे दे अधीन पंज चोर काम क्रोध लोभ मोह ते हंकार दे शिकार होके ही आसा मनसा ते तृष्णा दे नीवे ख्याल उपजदे हन, जिहड़े सारे नीवे कर्मा ते पापां दे मूल कारण हन। ध्यान देना जी, जदों असी हुक्म तो बेसुरे हुंदे हां तां इह काम क्रोध लोभ मोह हंकार साडे ते हावी हो जांदे हन। फिर इन्हां दे असर हेठ साडे अंदरों आसा मनसा तृष्णा उपजदियां हन जो कि साडे पापां दे मूल कारण हन। इस दा मतलब ए होया कि साडे पापां दा मुढ़ला ते असली कारण साडा हुक्म तो बेसुरा जां बेमुख होना है। ਜਦ ਅਸੀਂ ਰੱਬੀ ਹੁਕਮ ਦੇ ਸੁਰ ਵਿੱਚ ਆਵਾਂਗੇ ਤਾਂ ਕੋਈ ਔਗਣ ਹੋ ਹੀ ਨਹੀਂ ਸਕਦੇ। ਇਹ ਨਿਸ਼ਾਨੀ ਹੈ ਕਿ ਜੇ ਅਸੀਂ ਰੱਬੀ ਹੁਕਮ ਦੇ ਵਿੱਚ ਸੁਰ ਹੋਵਾਂਗੇ ਤਾਂ ਸਾਡੇ ਕੋਲੋਂ ਕੋਈ ਵੀ ਔਗਣ ਹੋ ਹੀ ਨਹੀਂ ਸਕਦੇ ਅਤੇ ਸਾਡੇ ਕੋਲ ਹਮੇਸ਼ਾ ਦੈਵੀ ਗੁਣ ਹੀ ਉਪਜਣਗੇ ਤੇ ਸਹਿਜ ਸੁਭਾਅ ਹੀ ਨੇਕੀ ਜਾਂ ਪੁੰਨ ਦੀ ਰੁਚੀ ਹੋਵੇਗੀ। ਦੂਜੇ ਲਫ਼ਜ਼ਾਂ ਵਿੱਚ ਹੁਕਮ ਤੋਂ ਬੇਸੁਰੇ ਹੋਣਾ ਹੀ ਪਾਪ ਹੈ ਤੇ ਸੁਰ ਵਿੱਚ ਰਹਿਣਾ ਹੀ ਪੁੰਨ ਹੈ। ਸੋ ਸਿੱਖ ਸਖਾ ਬੰਦਪ ਹੈ ਪਾਈ ਜੇ ਗੁਰ ਕੇ ਪਾਣੇ ਵਿੱਚ ਆਵੇ, ਆਪਣੇ ਪਾਣੇ ਜੋ ਚੱਲੇ ਪਾਈ ਵਿਛੜ ਚੋਟਾਂ ਖਾਵੇ। ਪਾਪੀ ਕੇ ਮਾਰਨੇ ਕੋ ਪਾਪ ਮਹਾਂਬਲੀ ਹੈ। ਮਨੁੱਖ ਆਪਣੇ ਪਾਣੇ ਵਿੱਚ ਨੀਵੀਂ ਰੁਚੀ ਦੇ ਅਧੀਨ ਹੋ ਕੇ ਪਾਪ ਕਮਾਉਂਦਾ ਹੋਇਆ ਆਪਣਾ ਮਨ ਇੰਨਾ ਮਲੀਨ ਕਰ ਲੈਂਦਾ ਹੈ ਕਿ ਉਹ ਮੈਲੇ ਮਨ ਦੁਆਰਾ ਕਰਮਬੱਧ ਹੋ ਜਾਂਦਾ ਹੈ ਤੇ ਉਸ ਤੋਂ ਮੱਲੋ ਮੱਲੀ ਆਪਣੇ ਆਪ ਪਾਪ ਹੁੰਦੇ ਰਹਿੰਦੇ ਹਨ। ਧਿਆਨ ਦੇਣਾ ਜੀ, ਜਦੋਂ ਅਸੀਂ ਆਪਣੇ ਪਾਣੇ ਵਿੱਚ ਵਿਚਰ ਕੇ ਪਾਪ ਕਰਦੇ ਹਾਂ ਨੀਵੀਆਂ ਰੁਚੀਆਂ ਦੁਆਰਾ ਤਾਂ ਸਾਡਾ ਮਨ ਮਲੀਨ ਹੋ ਜਾਂਦਾ ਹੈ। ਇਸ ਤਰ੍ਹਾਂ ਬਾਰ ਬਾਰ ਕਰਨ ਨਾਲ ਅਸੀਂ ਕਰਮਬੱਧ ਹੋ ਜਾਂਦੇ ਹਾਂ, ਭਾਵ ਕਰਮ ਸਾਡੇ ਤੇ ਬਲ ਪਾ ਲੈਂਦੇ ਹਨ। ਫਿਰ ਨਾ ਚਾਹੁੰਦੇ ਹੋਏ ਵੀ ਮੱਲੋ ਮੱਲੀ ਅਸੀਂ ਪਾਪ ਕਰਦੇ ਹਾਂ ਤੇ ਆਖਰ ਉਸ ਪਾਪਾਂ ਦੀ ਰੁਚੀ ਅਤ ਦੀਰਕ ਤੇ ਡੂੰਘੀ ਹੋ ਕੇ ਉਹ ਸਾਡੇ ਤਨ ਮਨ ਤੇ ਅੰਤਸ਼ਕਰਨ ਵਿੱਚ ਤਸ ਵਸ ਰਸ ਜਾਂਦੀ ਹੈ ਤੇ ਉਹ ਆਪਣੇ ਆਪ ਇਹੋ ਜਿਹਾ ਜੀਵ ਰਸਾਤਲ ਵੱਲ ਰੁੜਿਆ ਜਾਂਦਾ ਹੈ ਤੇ ਆਪਣੀ ਤਬਾਹੀ ਦਾ ਕਾਰਨ ਬਣਦਾ ਹੈ। ਇਸ ਲਈ ਇਲਾਹੀ ਹੁਕਮ ਨੂੰ ਬੁੱਝ ਕੇ ਪਾਣੇ ਵਿੱਚ ਸੁਰ ਹੋ ਕੇ ਜੀਵਨ ਬਤੀਤ ਕਰਨ ਨਾਲ ਹੀ ਅਸੀਂ ਸਦਾ ਲਈ ਪਾਪਾਂ ਤੋਂ ਬਚ ਸਕਦੇ ਹਾਂ ਤੇ ਸਾਡਾ ਲੋਕ ਵੀ ਸੁਖੀ ਹੋ ਸਕਦਾ ਹੈ ਤੇ ਪਰਲੋਕ ਵੀ ਸੁਹੇਲਾ ਹੋ ਸਕਦਾ ਹੈ। ਇਲਾਜ ਇੱਕੋ ਹੀ ਹੈ, ਪਰਮਾਤਮਾ ਦੇ ਹੁਕਮ ਵਿੱਚ ਸੁਰ ਹੋਣਾ। ਪਰ ਇਸ ਹੁਕਮ ਨੂੰ ਬੁੱਝਣ ਲਈ ਤੇ ਇਸ ਦੇ ਪਾਣੇ ਵਿੱਚ ਚੱਲਣ ਲਈ ਇੱਕ ਤਾਂ ਗੁਰਬਾਣੀ ਦੀ ਅਗਵਾਈ ਦੀ ਲੋੜ ਹੈ, ਦੂਸਰਾ ਗੁਰਮੁਖ ਪਿਆਰਿਆਂ ਦੀ ਸੰਗਤ ਦੀ ਸਹਾਇਤਾ ਦੀ ਲੋੜ ਹੈ ਤੇ ਤੀਸਰਾ ਅਟੁੱਟ ਨਾਮ ਸਿਮਰਨ ਅਭਿਆਸ ਕਮਾਈ ਦੀ ਕਰਨ ਦੀ ਲੋੜ ਹੈ। ਤੀਸਰਾ ਹੈ ਆਤਮਕ ਪਾਪ, ਪਹਿਲਾ ਪੜਿਆ ਸਰੀਰਕ, ਦੂਸਰਾ ਮਾਨਸਿਕ ਪਾਪ ਤੇ ਹੁਣ ਹੈ ਆਤਮਕ ਪਾਪ। ਪਾਣੇ ਵਿੱਚ ਰਹਿਣ ਵਾਲੇ ਭਗਤ, ਸਾਧ, ਸੰਤ, ਗੁਰਮੁਖ ਦੁਨੀਆ ਵਿੱਚ ਵਿਰਲੇ ਹੀ ਆਉਂਦੇ ਹਨ ਤੇ ਅਕਾਲ ਪੁਰਖ ਨੂੰ ਇਹ ਅਤਿ ਪਿਆਰੇ ਹੋਣ ਕਾਰਨ ਉਹ ਇਹਨਾਂ ਦੀ ਸਦਾ ਹੀ ਪੈਜ ਰੱਖਦਾ ਤੇ ਰੱਖਿਆ ਕਰਦਾ ਆਇਆ ਹੈ। ਗੁਰਮੁਖ ਪਿਆਰੇ ਜਿਹੜੇ ਹਨ ਇਹ ਪਰਮਾਤਮਾ ਨੂੰ ਬਹੁਤ ਪਿਆਰੇ ਹੁੰਦੇ ਹਨ ਤੇ ਹਮੇਸ਼ਾ ਹੀ ਇਹਨਾਂ ਦੀ ਪੈਜ ਰੱਖਦਾ ਹੈ। ਹਰ ਯੁਗ ਯੁਗ ਭਗਤ ਉਪਾਇਆ ਪੈਜ ਰੱਖਦਾ ਆਇਆ ਰਾਮ ਰਾਜੇ। ਸੰਤਨ ਦੁੱਖ ਪਾਏ ਤੇ ਦੁਖੀ, ਸੁਖ ਪਾਏ ਸਾਧਨ ਕੇ ਸੁਖੀ। ਜਦ ਕੋਈ ਪੁੱਲੜ ਮਨਮੁਖ ਇਹਨਾਂ ਮਹਾਂਪੁਰਖਾਂ ਦੀ ਨਿੰਦਾ ਕਰਦਾ ਹੈ ਤਾਂ ਅਕਾਲ ਪੁਰਖ ਨੂੰ ਦੁੱਖ ਹੁੰਦਾ ਹੈ ਤੇ ਉਹਨਾਂ ਦਾ ਇਹ ਹਾਲ ਹੁੰਦਾ ਹੈ। ਨਿੰਦਕਾਂ ਦਾ ਕੀ ਹਾਲ ਹੁੰਦਾ ਹੈ? ਸੰਤ ਜਨਾਂ ਕੀ ਨਿੰਦਾ ਕਰੇ ਦੁਸ਼ਟ ਦੈਂਤ ਚੜਾਇਆ, ਜਿਨ ਜਿਨ ਕਰੀ ਅਵਗਿਆ ਜਨ ਕੀ ਤੇ ਤੈਂ ਦੀਏ ਰੁੜਾਈ। ਜੋ ਨਿੰਦਾ ਦੁਸ਼ਟ ਕਰੇ ਭਗਤਾਂ ਕੀ ਹਰ ਨਾਕਿਸ਼ ਜਿਉਂ ਪਚ ਜਾਵੇਂਗੇ। ਇਹਨਾਂ ਨਿੰਦਕਾਂ ਦੋਖੀਆਂ ਦੀ ਸਜ਼ਾ ਤ੍ਰੈ ਗੁਣਾਂ ਦੇ ਨਿਯਮਾਂ ਤੋਂ ਇਲਾਵਾ ਅਕਾਲ ਪੁਰਖ ਆਪ ਵੀ ਦਿੰਦਾ ਹੈ। ਧਿਆਨ ਦੇਣਾ ਜੀ, ਜਿਹੜੇ ਵੀ ਮਹਾਂਪੁਰਖਾਂ ਦੀ ਨਿੰਦਾ ਕਰਦੇ ਹਨ ਇੱਕ ਤਾਂ ਉਹਨਾਂ ਨੂੰ ਜੋ ਮੈਂ ਕੀਆ ਸੋ ਮੈਂ ਪਾਇਆ ਦੇ ਅਧੀਨ ਸਜ਼ਾ ਮਿਲਦੀ ਹੈ, ਇਸ ਤੋਂ ਇਲਾਵਾ ਅਕਾਲ ਪੁਰਖ ਆਪ ਵੀ ਉਹਨਾਂ ਨੂੰ ਅਲੱਗ ਸਜ਼ਾ ਵੀ ਦਿੰਦਾ ਹੈ। ਪਰ ਹੁਣ ਜੇ ਕੋਈ ਮੰਦਭਾਗੀ ਇਹੋ ਜਿਹਾ ਕਰਮ ਕਰ ਬੈਠੇ ਤਾਂ ਉਹਨਾਂ ਦਾ ਇਲਾਜ ਕੀ ਹੈ? ਇਹਨਾਂ ਨਿੰਦਕਾਂ ਦਾ ਇਲਾਜ ਉਹਨਾਂ ਮਹਾਂਪੁਰਖਾਂ ਤੋਂ ਬਗੈਰ ਹੋ ਹੀ ਨਹੀਂ ਸਕਦਾ ਜਿਨ੍ਹਾਂ ਦੀ ਨਿੰਦਾ ਕੀਤੀ ਹੋਵੇ, ਹੋਰ ਕੋਈ ਢੋਈ ਨਹੀਂ। ਜੇ ਉਹ ਮਹਾਂਪੁਰਖ ਮਾਫ਼ ਕਰਨ ਤਾਂ ਹੀ ਉਹ ਮਾਫ਼ ਹੋ ਸਕਦਾ ਹੈ। ਸੰਤ ਕਾ ਨਿੰਦਕ ਮਹਾਂ ਅਤਿਆਰਾ, ਸੰਤ ਕਾ ਨਿੰਦਕ ਪਰਮੇਸ਼ਰ ਮਾਰਾ। ਸੰਤ ਕੇ ਦੋਖੀ ਕੋ ਅਵਰ ਨਾ ਰਾਖਣ ਹਾਰ, ਨਾਨਕ ਸੰਤ ਪਾਵੇ ਤਾਂ ਲਏ ਉਬਾਰ। ਇਸ ਲਈ ਸਾਨੂੰ ਆਤਮਕ ਪਾਪਾਂ ਤੋਂ ਬਚ ਕੇ ਰਹਿਣ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ, ਕਿਉਂਕਿ ਡਬਲ ਸਜ਼ਾ ਹੈ। ਮਹਾਂਪੁਰਖਾਂ ਦੀ ਨਿੰਦਾ ਤੋਂ ਇਲਾਵਾ ਇੱਕ ਹੋਰ ਆਤਮਕ ਪਾਪ ਹੈ ਜੋ ਅਗਿਆਨਤਾ ਕਾਰਨ ਅਸੀਂ ਸਹਿਜ ਸੁਭਾਅ ਕਰਦੇ ਰਹਿੰਦੇ ਹਾਂ। ਆਤਮਾ ਨੂੰ ਉੱਪਰ ਉੱਠਣ ਅਥਵਾ ਪ੍ਰਫੁੱਲਤ ਹੋਣ ਦਾ ਮੌਕਾ ਬੜੇ ਵੱਡੇ ਭਾਗਾਂ ਨਾਲ ਮਿਲਦਾ ਹੈ ਤੇ ਜਦੋਂ ਇਹੋ ਜਿਹਾ ਮੌਕਾ ਮਿਲੇ ਤਾਂ ਉਸ ਦੀ ਵਿਰੋਧਤਾ ਕਰਨੀ ਦੀਰਘ ਆਤਮਕ ਪਾਪ ਹੈ। ਕਾਇਨਾਤ ਵਿੱਚ ਹਰ ਇੱਕ ਚੀਜ਼ ਅੰਦਰ ਵਿਕਾਸ ਹੋਣ ਦੀ ਕੁਦਰਤੀ ਰੁਚੀ ਜਾਂ ਹੁਕਮ ਹੈ। ਇਸ ਤਰ੍ਹਾਂ ਸਾਡੀ ਆਤਮਾ ਵੀ ਵਿਕਸਿਤ ਹੋਣਾ ਚਾਹੁੰਦੀ ਹੈ ਤੇ ਆਪਣੇ ਕੇਂਦਰ ਅਕਾਲ ਪੁਰਖ ਵੱਲ ਖਿੱਚੀਂਦੀ ਜਾ ਰਹੀ ਹੈ। ਜਦ ਇਹੋ ਜਿਹੀ ਸੁਰਤ ਜਾਂ ਆਤਮਾ ਆਪਣੇ ਵਿਕਾਸ ਲਈ ਕੋਈ ਉੱਦਮ ਕਰਦੀ ਹੈ ਤਾਂ ਉਸ ਨੂੰ ਅਣਜਾਣ ਤੇ ਭੁੱਲੜ ਲੋਕ ਵਿਰੋਧ ਨਾਲ ਦਬਾਉਣਾ ਜਾਂ ਬਦਨਾਮ ਕਰਨਾ ਲੋੜਦੇ ਹਨ ਤੇ ਉਸ ਰੂਹ ਦੇ ਵਧਣ ਫੁੱਲਣ ਤੇ ਪ੍ਰਫੁੱਲਤ ਹੋਣ ਵਿੱਚ ਰੋੜੇ ਅਟਕਾਉਂਦੇ ਹਨ। ਸੋ ਇਹ ਵੀ ਆਤਮਕ ਪਾਪ ਹੈ। ਜਦ ਕੋਈ ਆਤਮਾ ਵਿਕਸਿਤ ਹੋਣਾ ਚਾਹੇ ਤੇ ਕੋਈ ਭੁੱਲੜ ਜੀਵ ਉਸ ਨੂੰ ਵਿਰੋਧ ਦੁਆਰਾ ਜਾਂ ਬਦਨਾਮ ਕਰਕੇ ਉਸ ਦੀ ਵਿਕਾਸ ਨੂੰ ਰੋਕਣਾ ਚਾਹੁੰਦਾ ਹੈ ਤਾਂ ਇਹ ਆਤਮਕ ਪਾਪ ਹੈ। ਇਸ ਤੋਂ ਇਲਾਵਾ ਇੱਕ ਹੋਰ ਵੀ ਆਤਮਕ ਪਾਪ ਹੈ। ਕਈ ਅਖੋਤੀ ਸਾਧ ਸੰਤ ਤੇ ਗੁਰੂ ਜਿਹੜੇ ਸਾਧ ਹੁੰਦੇ ਨਹੀਂ ਸਿਰਫ ਅਖਵਾਉਂਦੇ ਹਨ ਸਾਧ, ਜਦੋਂ ਵੀ ਪੋਲੀਆਂ ਪਾਲੀਆਂ ਰੂਹਾਂ ਨੂੰ ਭੁਲੇਖੇ ਤੇ ਭੰਬਲ ਪੂਸਿਆਂ ਵਿੱਚ ਪਾ ਕੇ ਜਗਿਆਸੂਆਂ ਦਾ ਜੀਵਨ ਤਬਾਹ ਕਰ ਦਿੰਦੇ ਹਨ। ਇਸ ਤਰ੍ਹਾਂ ਇਹ ਵੀ ਆਤਮਕ ਪਾਪਾਂ ਦੇ ਦੋਸ਼ੀ ਆਉਂਦੇ ਹਨ ਤੇ ਇਹ ਵੀ ਧੀਰਕ ਆਤਮਕ ਪਾਪ ਹਨ। ਗਲਤ ਸਲਤ ਉਪਦੇਸ਼ ਦੇ ਕੇ ਕਿਸੇ ਨੂੰ ਮਿਸਗਾਈਡ ਕਰਕੇ ਭੰਬਲ ਪੂਸਿਆਂ ਵਿੱਚ ਪਾਉਣਾ ਤੇ ਉਸਦਾ ਆਤਮਕ ਜੀਵਨ ਤਬਾਹ ਕਰ ਦੇਣਾ ਇਹ ਵੀ ਆਤਮਕ ਪਾਪ ਹੈ। ਸੋ ਮਾਨਵਤਾ ਦੀਆਂ ਸਾਰੀਆਂ ਸਮੱਸਿਆਵਾਂ ਮਨੁੱਖ ਵੱਲੋਂ ਅਟਲ ਰਬੀ ਨੀਮਾਂ ਅਥਵਾ ਹੁਕਮ ਦੀ ਉਲੰਘਣਾ ਤੋਂ ਪੁੱਜਦੀਆਂ ਹਨ ਅਤੇ ਮਨੁੱਖ ਦੀ ਕੁਰਾਏ ਪੈ ਜਾਣ ਦੀ ਪ੍ਰਵਿਰਤੀ ਹੀ ਉਸ ਨੂੰ ਰੱਬੀ ਚਾਹ ਅਨੁਸਾਰ ਆਦਰਸ਼ਕ ਮਨੁੱਖ ਬਣਨ ਤੋਂ ਵਾਂਝਿਆ ਰੱਖਦੀ ਹੈ। ਪਰਮਾਤਮਾ ਨੂੰ ਵੀ ਚਾਹ ਹੈ ਕਿ ਇਨਸਾਨ ਇੱਕ ਆਦਰਸ਼ਕ ਜੀਵਨ ਜੀਵੇ, ਪਰ ਸਾਡੀ ਕੁਰਾਏ ਪੈ ਜਾਣ ਦੀ ਜਿਹੜੀ ਪ੍ਰਵਿਰਤੀ ਹੈ ਇਹ ਹੀ ਸਾਨੂੰ ਰੱਬੀ ਚਾਹ ਅਨੁਸਾਰ ਆਦਰਸ਼ਕ ਮਨੁੱਖ ਬਣਨ ਤੋਂ ਵਾਂਝਿਆ ਰੱਖਦੀ ਹੈ। ਇਹ ਸਾਰੀਆਂ ਨੀਵੀਆਂ ਰੁਚੀਆਂ ਤੋਂ ਉਪਜੇ ਪਾਪ ਮਾਇਆ ਦੇ ਪਰਮ ਭੁਲਾਵੇ ਵਿੱਚ ਹੋਮੇ ਤੇ ਮੈਂ ਮੇਰੀ ਦਾ ਪ੍ਰਤੀਬਿੰਬ ਜਾਂ ਪ੍ਰਗਟਾਵਾ ਹਨ। ਵਿਸ਼ਵ ਵਿੱਚ ਅਸ਼ਾਂਤੀ ਦਾ ਮੁੱਖ ਕਾਰਨ ਇਹੀ ਹੈ ਕਿ ਅਸੀਂ ਅਧਿਆਤਮਕ ਨਾਲੋਂ ਵਧੇਰੇ ਪਦਾਰਥਿਕ ਹਾਂ। ਈਰਖਾ, ਦੁਐਤ, ਨਫ਼ਰਤ ਅਤੇ ਨਿੱਜ ਸਵਾਰਥੀ ਸਮਾਜ ਨੂੰ ਸ਼ਾਂਤੀ ਤੇ ਆਨੰਦ ਤੋਂ ਵਾਂਝਿਆ ਰੱਖਦੇ ਹਨ। ਸਾਡੇ ਅਵਗੁਣ ਮਨੁੱਖ ਖੁਸ਼ੀ, ਸ਼ਾਂਤੀ, ਖੇੜੇ, ਰਸ ਤੇ ਪਿਆਰ ਤੋਂ ਬਿਨਾਂ ਰੁੱਖਾ ਸੁੱਖਾ ਜੀਵਨ ਬਤੀਤ ਕਰ ਰਿਹਾ ਹੈ, ਕਿਉਂਕਿ ਉਹ ਆਪਣੇ ਆਤਮਕ ਵਿਰਸੇ ਤੋਂ ਅਗਿਆਤ ਹੈ ਅਤੇ ਇਲਾਹੀ ਪਿਆਰਮਈ ਜੀਵਨ ਰੋਂ ਤੋਂ ਟੁੱਟ ਕੇ ਪ੍ਰੀਤ ਪਿਆਰ ਰਸ ਚਾਉ ਦੀਆਂ ਰੱਬੀ ਦਾਤਾਂ ਤੋਂ ਵਾਂਝਾ ਰਹਿੰਦਾ ਹੈ। ਸੋ ਜਿਉਂ ਜਿਉਂ ਸਾਧ ਸੰਗਤ ਅਤੇ ਨਾਮ ਸਿਮਰਨ ਦੁਆਰਾ ਸਾਡੀਆਂ ਬਿਰਤੀਆਂ ਉੱਚੀਆਂ ਉੱਠ ਕੇ ਦੈਵੀਆਂ ਹੁੰਦੀਆਂ ਜਾਣਗੀਆਂ ਤੇ ਆਤਮਕ ਛੋਹ ਦੁਆਰਾ ਸੂਖਮ ਤੇ ਪਰਬਲ ਹੁੰਦੀਆਂ ਜਾਣਗੀਆਂ ਤੇ ਅਸੀਂ ਅਥਵਾ ਸਾਡਾ ਆਪਾ ਇਲਾਹੀ ਸੁੱਖ, ਪ੍ਰੇਮ, ਪਿਆਰ, ਰਸ ਚਾਉ ਵਾਲਾ ਇਲਾਹੀ ਜੀਵਨ ਰੋਣ ਦੇ ਵਹਾਅ ਲਈ ਪ੍ਰਣਾਲੀ ਬਣ ਜਾਵੇਗਾ। ਇਸ ਤਰ੍ਹਾਂ ਸਾਡਾ ਤਨ, ਮਨ, ਹਿਰਦਾ ਸਾਰੇ ਦੈਵੀ ਗੁਣਾਂ ਦੇ ਪ੍ਰਕਾਸ਼ ਅਤੇ ਪ੍ਰਗਟਾਵੇ ਦੇ ਸਾਧਨ ਬਣ ਜਾਣਗੇ। ਸੋ ਗੁਰਬਾਣੀ ਅਨੁਸਾਰ ਕਲ ਯੁਗ ਵਿੱਚ ਇਹੀ ਪੁੰਨ ਹੈ। ਕੱਲ ਮੈਂ ਇਹੋ ਪੁੰਨ ਗੁਣ ਗੋਬਿੰਦ ਗਾਏ ਕਿ ਸਾਧ ਸੰਗਤ ਵਿੱਚ ਆਓ, ਸਿਮਰਨ ਕਰੋ। ਜਿਉਂ ਜਿਉਂ ਸਾਧ ਸੰਗਤ ਵਿੱਚ ਆ ਕੇ ਸਿਮਰਨ ਕਰਾਂਗੇ ਸਹਿਜੇ ਸਹਿਜੇ ਸਾਡੀ ਜਿਹੜੀਆਂ ਬਿਰਤੀਆਂ ਹਨ ਉਹ ਉੱਠ ਕੇ ਦੈਵੀ ਹੁੰਦੀਆਂ ਜਾਣਗੀਆਂ ਤੇ ਸੂਖਮ ਤੇ ਪਰਬਲ ਹੋ ਜਾਣਗੀਆਂ ਤੇ ਸਾਡੇ ਅੰਦਰੋਂ ਪ੍ਰੇਮ, ਪ੍ਰੀਤ, ਰਸ ਚਾਉ ਇਹੋ ਜਿਹੇ ਦੈਵੀ ਗੁਣ ਸਹਿਜ ਸੁਭਾਅ ਪ੍ਰਗਟ ਹੋਣਗੇ, ਇਤਨੀ ਬਹੁਲਤਾ ਵਿੱਚ ਪ੍ਰਗਟ ਹੋਣਗੇ ਕਿ ਅਸੀਂ ਦੈਵੀ ਗੁਣਾਂ ਦੇ ਪ੍ਰਗਟਾਵੇ ਦਾ ਇੱਕ ਸਾਧਨ ਬਣ ਜਾਵਾਂਗੇ। ਸੋ ਕੱਲ ਯੁਗ ਵਿੱਚ ਇਹੀ ਪੁੰਨ ਹੈ ਕਿ ਸਾਧ ਸੰਗਤ ਦੁਆਰਾ ਸਿਮਰਨ ਕਰਦਿਆਂ ਕਰਦਿਆਂ ਦੈਵੀ ਗੁਣਾਂ ਦੇ ਪ੍ਰਗਟਾਵੇ ਦਾ ਸਾਧਨ ਬਣ ਜਾਣਾ। ਸਾਡੇ ਤਨ, ਮਨ, ਹਿਰਦੇ ਨੂੰ ਆਤਮ ਪਰਾਇਣ ਕਰਕੇ ਨਾਮ ਦੀ ਰੰਗਣ ਚਾੜਨੀ ਇਹ ਇਲਾਹੀ ਰਜ਼ਾ ਅਨੁਸਾਰ ਹੈ। ਜਦ ਤੱਕ ਅਸੀਂ ਹੁਕਮ ਨੂੰ ਬੁੱਝਦੇ ਨਹੀਂ ਸਾਡੇ ਵਾਸਤੇ ਕੀ ਹੁਕਮ ਹੈ, ਰਜ਼ਾ ਕੀ ਹੈ ਕਿ ਆਪਣੇ ਤਨ, ਮਨ ਤੇ ਹਿਰਦੇ ਨੂੰ ਆਤਮ ਪਰਾਇਣ ਕਰਕੇ ਨਾਮ ਦੀ ਰੰਗਣ ਚਾੜਨੀ ਇਹ ਇਲਾਹੀ ਰਜ਼ਾ ਅਨੁਸਾਰ ਹੈ ਤੇ ਹਰ ਇੱਕ ਜੀਵ ਦੀ ਪ੍ਰਤਿਗਿਆ ਅਤੇ ਕਰਤਵ ਹੈ। ਜਦ ਸਾਨੂੰ ਕੋਈ ਸਰੀਰਕ ਰੋਗ ਲੱਗਦਾ ਹੈ ਤਾਂ ਅਸੀਂ ਕੋਈ ਓਹੜ ਪੋਹੜ ਕਰਦੇ ਹਾਂ ਜਾਂ ਡਾਕਟਰ ਕੋਲ ਭਜਦੇ ਹਾਂ। ਡਾਕਟਰ ਸਾਡੇ ਰੋਗ ਦੀ ਜਾਂਚ ਕਰਕੇ ਬਿਮਾਰੀ ਅਤੇ ਉਸਦਾ ਕਾਰਨ ਲੱਭਦਾ ਹੈ ਤੇ ਇਲਾਜ ਕਰਦਾ ਹੈ, ਪਰ ਕਈ ਵਾਰੀ ਤਪਦਿਕ, ਕੈਂਸਰ, ਕੋਹੜ ਆਦਿ ਮੌਲਿਕ ਰੋਗਾਂ ਦਾ ਸਾਨੂੰ ਅਹਿਸਾਸ ਤੇ ਪਤਾ ਨਹੀਂ ਲੱਗਦਾ ਤੇ ਅਸੀਂ ਮਾੜੀ ਮੋਟੀ ਤਕਲੀਫ਼ ਨੂੰ ਮਲ ਦਲ ਕੇ ਸਹਾਰੀ ਜਾਂਦੇ ਹਾਂ ਜਾਂ ਨੀਮ ਹਕੀਮਾਂ ਤੋਂ ਇਲਾਜ ਕਰਾ ਕੇ ਡੰਗ ਟਪਾਈ ਜਾਂਦੇ ਹਾਂ, ਜਿਸ ਦਾ ਨਤੀਜਾ ਇਹ ਹੁੰਦਾ ਹੈ ਕਿ ਸਹਿਜੇ ਸਹਿਜੇ ਸਮਾਂ ਪਾ ਕੇ ਇਹ ਰੋਗ ਦੀਰਘ ਬਣ ਜਾਂਦੇ ਹਨ। ਇਸ ਤਰ੍ਹਾਂ ਅਸੀਂ ਆਪਣੀ ਅਣਗਹਿਲੀ ਕਾਰਨ ਆਪਣੇ ਸਰੀਰਕ ਰੋਗਾਂ ਨੂੰ ਵਧਾ ਕੇ ਖਤਰਨਾਕ ਬਣਾ ਲੈਂਦੇ ਹਾਂ ਤੇ ਆਪਣੀ ਹੀ ਬੇਪਰਵਾਹੀ ਕਾਰਨ ਅਤਿਅੰਤ ਦੁੱਖ ਕਲੇਸ਼ ਭੋਗਦੇ ਹਾਂ। ਐਨ ਇਸੇ ਤਰ੍ਹਾਂ ਸਾਡੀ ਮਾਨਸਿਕ ਹਾਲਤ ਹੈ। ਸਾਡੀਆਂ ਨੀਵੀਆਂ ਰੁਚੀਆਂ ਵਿੱਚੋਂ ਨੀਵੀਆਂ ਤੇ ਭੈੜੇ ਕਰਮ ਜਾਂ ਪਾਪ ਉਪਜਦੇ ਹਨ। ਬਾਹਰਲੀ ਕੁਸੰਗਤ ਦੇ ਅਸਰ ਅਤੇ ਅੰਤਸ਼ਕਰਨ ਦੀ ਰੰਗਤ ਦੀ ਹਵਾੜ ਵਿੱਚੋਂ ਹੀ ਇਹ ਸਾਡੀਆਂ ਨੀਵੀਆਂ ਰੁਚੀਆਂ ਉਪਜਦੀਆਂ ਹਨ। ਪਿਛਲੇ ਨੀਵੇਂ ਕਰਮ ਅਤੇ ਖਿਆਲ ਅਨੁਸਾਰ ਹੀ ਇਹ ਅੰਤਸ਼ਕਰਨ ਦੀ ਰੰਗਤ ਬਣਦੀ ਹੈ। ਮਾਨਸਿਕ ਰੰਗਤ ਜਾਂ ਹਵਾੜ ਜਾਂ ਨੀਵੀਆਂ ਰੁਚੀਆਂ ਨੂੰ ਹੀ ਮਾਨਸਿਕ ਬਿਮਾਰੀਆਂ ਕਿਹਾ ਜਾਂਦਾ ਹੈ। ਇਹਨਾਂ ਮਾਨਸਿਕ ਬਿਮਾਰੀਆਂ ਦਾ ਮੁੱਢ ਕਾਰਨ ਸਾਡੀ ਹੋਮੇ ਹੀ ਹੈ। ਮਾਇਆ ਦੇ ਪਰਮ ਭੁਲਾਵੇ ਦੇ ਹਨੇਰ ਵਿੱਚੋਂ ਹੀ ਹੋਮੇ ਉਪਜਦੀ ਅਤੇ ਪਲਦੀ ਹੈ। ਮਾਇਆ ਦੇ ਭਰਮ ਭੁਲਾਵੇ ਦੇ ਹਨੇਰ ਵਿੱਚੋਂ ਹੀ ਨੀਵੀਆਂ ਰੁਚੀਆਂ ਪੁੱਜਦੀਆਂ ਤੇ ਪਰਵਿਰਤ ਹੁੰਦੀਆਂ ਹਨ। ਅਕਾਲ ਪੁਰਖ ਦੀ ਗੈਰ ਹਾਜ਼ਰੀ ਜਾਂ ਭੁੱਲ ਤੋਂ ਹੀ ਮਾਇਆ ਦਾ ਭਰਮ ਭੁਲਾਵਾ ਉਪਜਦਾ ਹੈ। ਜਿੱਥੇ ਇਲਾਹੀ ਪ੍ਰਕਾਸ਼ ਹੈ ਉੱਥੇ ਮਾਇਕੀ ਭਰਮ ਦਾ ਹਨੇਰਾ ਨਹੀਂ ਰਹਿ ਸਕਦਾ, ਕਿਉਂਕਿ ਪ੍ਰਕਾਸ਼ ਅਤੇ ਹਨੇਰਾ ਇੱਕੋ ਵਕਤ ਨਹੀਂ ਹੋ ਸਕਦੇ। ਹਨੇਰਾ ਪ੍ਰਕਾਸ਼ ਦੀ ਗੈਰ ਹਾਜ਼ਰੀ ਜਾਂ ਹੋਣ ਦਾ ਹੀ ਨਾਮ ਹੈ। ਜਬ ਹਮ ਹੋਤੇ ਤਬ ਤੂੰ ਨਾ ਹੀ, ਅਬ ਤੂੰ ਹੀ ਮੈਂ ਨਾ ਹੀ। ਸੋ ਉੱਪਰਲੀ ਵਿਚਾਰ ਤੋਂ ਸਪਸ਼ਟ ਹੈ ਕਿ ਅਕਾਲ ਪੁਰਖ ਦੀ ਭੁੱਲ ਹੀ, ਯਾਨੀ ਪਰਮਾਤਮਾ ਨੂੰ ਭੁੱਲਣਾ ਹੀ ਸਾਡੇ ਸਾਰੇ ਮਾਨਸਿਕ ਰੋਗਾਂ ਦਾ ਮੁੱਢਲਾ ਕਾਰਨ ਹੈ। ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਗ, ਵੇਮੁਖ ਹੋਏ ਰਾਮ ਤੇ ਲਗਨ ਜਨਮ ਵਿਜੋਗ। ਜਦ ਸਾਡਾ ਮਨ ਬਿਮਾਰ ਹੁੰਦਾ ਹੈ ਤਾਂ ਉਸ ਦਾ ਅਸਰ ਸਰੀਰ ਉੱਤੇ ਪੈਣਾ ਅਵਸ਼ ਹੈ। ਇਸ ਤਰ੍ਹਾਂ ਸਾਡੀਆਂ ਬਹੁਤ ਸਾਰੀਆਂ ਦੀਰਘ ਬਿਮਾਰੀਆਂ ਦਾ ਮੁੱਢਲਾ ਕਾਰਨ ਸਾਡੇ ਮਾਨਸਿਕ ਰੋਗ ਹੀ ਹਨ। ਇਸੇ ਕਰਕੇ ਗੁਰੂ ਬਾਬੇ ਨੇ ਲਫ਼ਜ਼ ਰੋਗ ਦੇ ਮੂਹਰੇ ਸਭੇ ਵਿਸ਼ੇਸ਼ਣ ਲਾ ਕੇ ਗੱਲ ਦ੍ਰਿੜ ਕਰਾਈ ਹੈ ਕਿ ਪਰਮੇਸ਼ਰ ਨੂੰ ਭੁੱਲਣ ਨਾਲ ਹੀ ਸਾਰੇ ਸਰੀਰਕ ਅਤੇ ਮਾਨਸਿਕ ਰੋਗ ਲੱਗਦੇ ਹਨ। ਬਿਮਾਰ ਮਨ ਵਿੱਚੋਂ ਮੈਲੀਆਂ ਤੇ ਨੀਵੀਆਂ ਰੁਚੀਆਂ ਪੁੱਜਦੀਆਂ ਹਨ। ਮਾੜੇ ਖਿਆਲਾਂ ਤੋਂ ਮਾੜੇ ਕਰਮ ਜਾਂ ਪਾਪ ਆਉਂਦੇ ਹਨ, ਨੀਵੀਆਂ ਰੁਚੀਆਂ ਤੋਂ ਮਾੜੇ ਖਿਆਲ ਉਪਜਦੇ ਹਨ। ਜੋ ਮੈਂ ਕੀਆ ਸੋ ਮੈਂ ਪਾਇਆ ਦੇ ਇਲਾਹੀ ਅਸੂਲ ਅਨੁਸਾਰ ਮਾੜੇ ਕਰਮਾਂ ਦਾ ਨਤੀਜਾ ਦੁੱਖ ਕਲੇਸ਼ ਆਦਿ ਭੁਗਤਣੇ ਪੈਂਦੇ ਹਨ ਅਤੇ ਆਪਣੇ ਪਾਪਾਂ ਅਨੁਸਾਰ ਹੀ ਅਸੀਂ ਜਮ੍ਹਾਂ ਦੇ ਵਸ ਪੈਂਦੇ ਹਾਂ। ਦੂਜੇ ਲਫ਼ਜ਼ਾਂ ਵਿੱਚ ਸਾਡੇ ਮਾੜੇ ਖਿਆਲ, ਇਹ ਸਾਡੀਆਂ ਨੀਵੀਆਂ ਰੁਚੀਆਂ, ਇਹ ਸਾਡਾ ਮੈਲਾ ਮਨ, ਮੈਲਾ ਅੰਤਸ਼ਕਰਨ, ਸਾਡੇ ਮਾੜੇ ਕਰਮ, ਪਾਪ, ਜਮਜੇਵੜੀ, ਜਮ੍ਹਾਂ ਦੀ ਸਜ਼ਾ, ਮਾਨਸਿਕ ਬਿਮਾਰੀਆਂ, ਇਹ ਸਰੀਰਕ ਬਿਮਾਰੀਆਂ, ਦੁੱਖ ਕਲੇਸ਼, ਨਰਕ ਆਦਿ ਹਾਲਤਾਂ ਤ੍ਰੈ ਗੁਣੀ ਮਾਇਕੀ ਮੰਡਲ ਦੀ ਗੰਧਲੀ ਤੇ ਜ਼ਹਿਰੀਲੀ ਮਾਨਸਿਕ ਰੰਗਤ ਅਥਵਾ ਹਵਾੜ ਤੋਂ ਹੀ ਉਪਜਦੀਆਂ ਹਨ, ਜਿਸ ਦਾ ਮੁੱਢਲਾ ਕਾਰਨ ਪਰਮੇਸ਼ਰ ਨੂੰ ਭੁੱਲਣਾ ਹੀ ਹੈ। ਇਸ ਭੁੱਲ ਵਿੱਚੋਂ ਹੀ ਹਉਮੈ ਉਤਪੰਨ ਹੁੰਦੀ ਹੈ ਤੇ ਹਉਮੈ ਦੇ ਭਰਮ ਭੁਲਾਵੇ ਦੇ ਹਨੇਰ ਵਿੱਚ ਹੀ ਇਹ ਸਾਰਾ ਤ੍ਰੈ ਗੁਣੀ ਮਾਇਕੀ ਚੱਕਰ ਉਪਜਦਾ, ਪਲਦਾ ਤੇ ਵਰਤਦਾ ਹੈ। ਜਿਸ ਤਰ੍ਹਾਂ ਕਿ ਹਨੇਰ ਕੋਠੜੀ ਜਾਂ ਗੁਫਾ ਵਿੱਚ ਸੱਪ, ਠੂਏ, ਮੱਛਰ ਆਦਿ ਉਪਜਦੇ, ਪਲਦੇ ਅਤੇ ਪਰਵਿਰਤ ਹੁੰਦੇ ਹਨ। ਦੁੱਖ ਤਦੇ ਜਾਂ ਵਿਸਰ ਜਾਵੇ, ਭੁੱਖ ਵਿਆਪੈ ਬੋ ਬਿਤ ਆਵੇ, ਤੂੰ ਵਿਸਰੈ ਤਾਂ ਸਭ ਕੋ ਲਾਗੂ, ਚੀਤ ਆਵੇ ਤਾਂ ਸੇਵਾ। ਇਸ ਜ਼ਮਾਨੇ ਵਿੱਚ ਸਾਡੇ ਮਨ ਬਹੁਤ ਰੋਗੀ ਹੋ ਗਏ ਹਨ, ਜਿਸ ਕਾਰਨ ਸਰੀਰਕ ਰੋਗ ਵੀ ਬਹੁਤ ਵੱਧ ਗਏ ਹਨ ਤੇ ਇਹਨਾਂ ਰੋਗਾਂ ਦੇ ਇਲਾਜ ਲਈ ਬੇਅੰਤ ਨੁਸਖੇ, ਟੀਕੇ, ਦਵਾਈਆਂ ਪ੍ਰਚਲਿਤ ਹਨ ਅਤੇ ਨਾਲ ਹੀ ਡਾਕਟਰ, ਹਕੀਮ, ਹਸਪਤਾਲ ਵੀ ਬੇਅੰਤ ਵੱਧ ਗਏ ਹਨ। ਇੱਥੋਂ ਤਾਈਂ ਕਿ ਹਰ ਇੱਕ ਬਿਮਾਰੀ ਦੇ ਖਾਸ ਡਾਕਟਰ ਬਣ ਗਏ ਹਨ। ਅਸੀਂ ਵੀ ਇਤਨੇ ਚੁਕੰਨੇ ਹੋ ਗਏ ਹਾਂ ਕਿ ਮਾੜਾ ਜਿਹਾ ਦਰਦ ਜਾਂ ਬੁਖਾਰ ਹੁੰਦਿਆਂ ਹੀ ਝੱਟ ਡਾਕਟਰ ਕੋਲ ਭੱਜਦੇ ਹਾਂ ਅਤੇ ਚੰਗੇ ਤੋਂ ਚੰਗਾ ਟੀਕਾ ਲਾਉਣ ਲਈ ਕਹਿੰਦੇ ਹਾਂ। ਟੀਕਿਆਂ ਦੇ ਨਾਲ ਗੋਲੀਆਂ ਵੀ ਦਿੱਤੀਆਂ ਜਾਂਦੀਆਂ ਹਨ ਜਿਨ੍ਹਾਂ ਨੂੰ ਖਾਂਦਿਆਂ ਖਾਂਦਿਆਂ ਅੱਕ ਜਾਈਦਾ ਹੈ। ਇਹਨਾਂ ਟੀਕਿਆਂ ਤੇ ਗੋਲੀਆਂ ਨਾਲ ਜੇ ਇੱਕ ਪਾਸੇ ਕੋਈ ਇਲਾਮਤ ਘਟਦੀ ਹੈ ਤਾਂ ਦੂਜੇ ਪਾਸੇ ਹੋਰ ਇਲਾਮਤਾਂ, ਸਾਈਡ ਇਫੈਕਟ ਸ਼ੁਰੂ ਹੋ ਜਾਂਦੀਆਂ ਹਨ ਜਾਂ ਓਪਰੇਸ਼ਨ ਕਰਾਉਣਾ ਪੈਂਦਾ ਹੈ। ਇਉਂ ਸਾਡੇ ਸਰੀਰ ਅੰਦਰ ਬਿਮਾਰੀਆਂ ਦਾ ਚੱਕਰ ਚੱਲਦਾ ਹੀ ਰਹਿੰਦਾ ਹੈ ਜਦ ਤਾਈਂ ਮੌਤ ਸਾਡਾ ਛੁਟਕਾਰਾ ਨਹੀਂ ਕਰਾਉਂਦੀ। ਇਸੇ ਕਰਕੇ ਗੁਰੂ ਬਾਬੇ ਨੇ ਐਲਾਨ ਕੀਤਾ ਹੈ ਕਿ ਜੋ ਜੋ ਦੀਸ ਹੈ ਸੋ ਸੋ ਰੋਗੀ, ਰੋਗ ਰਹਿਤ ਮੇਰਾ ਸਤਿਗੁਰ ਜੋਗੀ। ਕਿਉਂਕਿ ਜੇ ਕੋਈ ਸਰੀਰਕ ਰੋਗ ਤੋਂ ਬਚਿਆ ਵੀ ਹੈ ਤਾਂ ਮਾਨਸਿਕ ਰੋਗ ਤਾਂ ਸਭਨਾਂ ਨੂੰ ਲੱਗੇ ਹੋਏ ਹਨ। ਇੱਕ ਦੀਰਘ ਸਮੱਸਿਆ ਹੈ ਕਿ ਬਾਵਜੂਦ ਮੈਡੀਕਲ ਸਾਇੰਸ ਦੀ ਇਤਨੀ ਤਰੱਕੀ ਅਤੇ ਬੇਅੰਤ ਇਲਾਜ ਦੇ ਸਾਧਨਾਂ ਦੇ ਸਾਡੀ ਸਮੁੱਚੀ ਸਿਹਤ ਦਾ ਪੱਧਰ ਪਿਛਲੇ ਜ਼ਮਾਨੇ ਨਾਲੋਂ ਬਹੁਤ ਗਿਰ ਗਿਆ ਹੈ। ਇਸ ਵਿਸ਼ੇ ਦੀ ਬੜੀ ਡੂੰਘੀ ਅਤੇ ਦੀਰਘ ਵਿਚਾਰ ਅਤੇ ਕੋਖ ਕਰਨ ਦੀ ਲੋੜ ਹੈ। ਕਿਉਂ ਪਿਛਲੇ ਜ਼ਮਾਨੇ ਨਾਲੋਂ ਅੱਜ ਕੱਲ੍ਹ ਬਿਮਾਰੀਆਂ ਬਹੁਤ ਵੱਧ ਗਈਆਂ ਹਨ ਬਾਵਜੂਦ ਕਿ ਡਾਕਟਰ ਜਾਂ ਮੈਡੀਕਲ ਸਾਇੰਸ ਨੇ ਇਤਨੀ ਤਰੱਕੀ ਕੀਤੀ ਹੈ? ਪੁਰਾਣੇ ਜ਼ਮਾਨੇ ਵਿੱਚ ਲੋਕ ਬੜੇ ਸਿੱਧੇ ਸਾਦੇ, ਭੋਲੇ ਪਾਲੇ, ਦੈਵੀਆਂ ਰੁਚੀਆਂ ਵਾਲੇ ਹੁੰਦੇ ਸਨ ਤੇ ਉਹਨਾਂ ਦੇ ਮਨ ਨਿਰਮਲ, ਨਿਰਛਲ, ਨਿਰੋਏ, ਸੇਵਾ ਭਾਵ ਅਤੇ ਧਾਰਮਿਕ ਸ਼ਰਧਾ ਭਾਵਨੀ ਵਾਲੇ ਹੁੰਦੇ ਸਨ। ਹਾਂਜੀ, ਪੁਰਾਣੇ ਜ਼ਮਾਨੇ ਵਿੱਚ ਲੋਕਾਂ ਦੇ ਮਨ ਨਿਰਮਲ, ਨਿਰਛਲ, ਨਿਰੋਏ, ਸੇਵਾ ਭਾਵ ਅਤੇ ਧਾਰਮਿਕ ਸ਼ਰਧਾ ਭਾਵਨੀ ਵਾਲੇ ਹੁੰਦੇ ਸਨ ਤੇ ਉਹ ਕੁਦਰਤ ਅਨੁਸਾਰ ਸਾਦਾ ਅਤੇ ਨਿਰਛਲ ਜੀਵਨ ਬਤੀਤ ਕਰਦੇ ਸਨ, ਜਿਸ ਕਾਰਨ ਉਹਨਾਂ ਨੂੰ ਮਾਨਸਿਕ ਅਤੇ ਸਰੀਰਕ ਰੋਗ ਘੱਟ ਹੀ ਲੱਗਦੇ ਸਨ। ਪਰ ਜਿਉਂ ਜਿਉਂ ਵਿਦਿਅਕ ਅਤੇ ਵਿਗਿਆਨਕ ਤਰੱਕੀ ਹੁੰਦੀ ਗਈ, ਸਾਡੀ ਸਭਿਅਤਾ ਵਿੱਚ ਪਰਿਵਰਤਨ ਆਉਂਦਾ ਗਿਆ ਤੇ ਨਾਲ ਹੀ ਨਾਲ ਸਾਡੇ ਖਿਆਲ, ਸੋਚਣੀ, ਚਿਤਵਨੀ, ਰੁਝੀਆਂ, ਰੀਝਾਂ, ਗਿਆਨ, ਕਰਮ, ਧਰਮ, ਕਹਿਣੀ, ਰਹਿਣੀ, ਬਹਿਣੀ ਆਦਿ ਸਾਡੇ ਜੀਵਨ ਦੇ ਹਰ ਪਹਿਲੂ ਵਿੱਚ ਕ੍ਰਾਂਤੀ ਆਉਂਦੀ ਗਈ। ਅਤੇ ਸਾਡੇ ਹੋਮੇ ਦੇ ਪਰਮ ਪੁਲਾਵੇ ਦੇ ਹਨੇਰ ਦੁਆਰਾ ਜੀਵਨ ਦਾ ਗਿਆਨ ਅਤੇ ਕਦਰਾਂ ਕੀਮਤਾਂ ਵੀ ਬਦਲਦੀਆਂ ਗਈਆਂ, ਜਿਸ ਕਾਰਨ ਸਾਡੇ ਜੀਵਨ ਵਿੱਚ ਖੁਦਗਰਜ਼ੀ ਆ ਗਈ, ਤ੍ਰਿਸ਼ਨਾ, ਏਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਈਰਖਾ, ਦੁਐਤ, ਵੈਰ, ਵਿਰੋਧ, ਝਗੜੇ, ਲੜਾਈਆਂ ਆਦਿ ਨੀਵੇਂ ਮਾਇਕੀ ਔਗੁਣ ਵਧਦੇ ਹੀ ਗਏ ਅਤੇ ਅਸੀਂ ਮਾਨਸਿਕ ਅਤੇ ਸਰੀਰਕ ਤੌਰ 'ਤੇ ਰੋਗੀ ਹੁੰਦੇ ਗਏ। ਇਸ ਤਰ੍ਹਾਂ ਸਾਡੇ ਵਿੱਚੋਂ ਦੈਵੀ ਗੁਣ ਕੱਢਦੇ ਗਏ ਅਤੇ ਅਸੂਰੀ ਔਗਣ ਵਧਦੇ ਅਤੇ ਤੀਬਰ ਹੁੰਦੇ ਗਏ, ਜਿਸ ਕਾਰਨ ਸਾਡਾ ਮਨ, ਬੁੱਧੀ, ਚਿੱਤ, ਅੰਤਸ਼ਕਰਨ ਆਦਿ ਮੈਲੇ ਅਤੇ ਗੰਧਲੇ ਹੋ ਗਏ ਅਤੇ ਖੁਦਗਰਜ਼ੀ, ਤ੍ਰਿਸ਼ਨਾ, ਹੰਕਾਰ, ਈਰਖਾ, ਦੁਐਤ ਆਦਿ ਨਾਲ ਸਾਡਾ ਜੀਵਨ ਭ੍ਰਿਸ਼ਟਾਚਾਰੀ ਹੁੰਦਾ ਗਿਆ। ਇਸ ਮਾਨਸਿਕ ਰੋਗ ਦਾ ਅਸਰ ਸਾਡੇ ਸਰੀਰ 'ਤੇ ਅਵਸ਼ ਪੈਣਾ ਸੀ, ਜਿਸ ਕਾਰਨ ਸਰੀਰਾਂ ਦੇ ਰੋਗ ਵੀ ਵਧਦੇ ਗਏ, ਜਿਸ ਦਾ ਸਬੂਤ ਸਾਡੇ ਸਾਹਮਣੇ ਪ੍ਰਤੱਖ ਪ੍ਰਗਟ ਹੋ ਰਿਹਾ ਹੈ। ਸੋ ਕਾਰਨ ਇਹ ਕਿ ਉਹ ਸੱਚਾਈ ਵਿੱਚ ਜੀਵਨ ਬਤੀਤ ਕਰਦੇ ਸਨ ਗੁਣਾਂ ਵਾਲਾ, ਅੱਜ ਕੱਲ੍ਹ ਔਗੁਣ ਆ ਗਏ ਹਨ। ਇਸ ਕਾਰਨ ਸਾਡਾ ਜੀਵਨ ਭ੍ਰਿਸ਼ਟਾਚਾਰੀ ਹੋ ਗਿਆ ਹੈ, ਜਿਸ ਨਾਲ ਸਾਡੇ ਮਨ ਬਹੁਤ ਮੈਲੇ ਅਤੇ ਰੋਗੀ ਹੋ ਗਏ ਅਤੇ ਉਸਦਾ ਅਸਰ ਸਰੀਰ 'ਤੇ ਪਿਆ ਅਤੇ ਸਰੀਰ ਵੀ ਰੋਗੀ ਹੋ ਗਏ। ਸੋ ਇਹੋ ਜਿਹੇ ਮੈਲੇ ਅਤੇ ਰੋਗੀ ਮਨ ਵਿੱਚੋਂ ਨੀਵੀਆਂ ਰੁਚੀਆਂ ਅਤੇ ਨੀਵੇਂ ਕਰਮ ਹੀ ਉਪਜਦੇ ਹਨ, ਜਿਸ ਕਾਰਨ ਸੰਸਾਰ ਵਿੱਚ ਖੁਦਗਰਜ਼ੀ, ਵੈਰ ਵਿਰੋਧ, ਈਰਖਾ, ਦੁਐਤ, ਲੁੱਟ ਖਸੁੱਟ, ਖੋਆ ਖਾਈ ਅਤੇ ਅਸ਼ਾਂਤੀ ਵੱਧ ਰਹੀ ਹੈ ਅਤੇ ਧੋਖਾ, ਬੇਈਮਾਨੀ, ਭ੍ਰਿਸ਼ਟਾਚਾਰੀ ਦਾ ਸੰਸਾਰ ਵਿੱਚ ਹਰ ਪਾਸੇ ਬੋਲਬਾਲਾ ਹੈ। ਦੂਜੇ ਲਫ਼ਜ਼ਾਂ ਵਿੱਚ ਸਮੁੱਚੀ ਇਨਸਾਨੀਅਤ ਦੇ ਰਗੋ ਰੇਸ਼ੇ ਵਿੱਚ ਮਾਨਸਿਕ ਗਿਲਾਨੀ ਦਾ ਜ਼ਹਿਰ ਤਸ ਵਸ ਰਸ ਚੁੱਕਿਆ ਹੈ ਅਤੇ ਇਹ ਛੂਤ ਦੀ ਮਾਰੂ ਬਿਮਾਰੀ ਫੈਲ ਗਈ ਹੈ, ਜਿਸ ਨਾਲ ਝਗੜੇ, ਲੜਾਈਆਂ, ਅਸ਼ਾਂਤੀ ਸਾਰੇ ਵਿਸ਼ਵ ਵਿੱਚ ਵੱਧਦੀ ਜਾ ਰਹੀ ਹੈ। ਇਸ ਮਾਨਸਿਕ ਗਿਲਾਨੀ ਦੀ ਬਦਬੋ ਜਾਂ ਹਵਾੜ ਸਾਡੇ ਹਿਰਦਿਆਂ, ਸਾਡੇ ਮਨਾਂ, ਅੰਤਸ਼ਕਰਨ, ਸਾਡੇ ਭਾਈਚਾਰੇ, ਕੌਮਾਂ, ਦੇਸ਼ਾਂ, ਮਜ਼ਹਬਾਂ, ਨੌਕਰਸ਼ਾਹੀ, ਮਹਿਕਮਿਆਂ, ਸਰਕਾਰਾਂ, ਇਹ ਧਾਰਮਿਕ ਅਸਥਾਨਾਂ ਅਤੇ ਵਿਸ਼ਵ ਦੇ ਰਗੋ ਰੇਸ਼ੇ ਵਿੱਚ ਸਮਾ ਗਈ ਹੈ, ਜਿਸ ਦਾ ਸਾਡੇ ਜੀਵਨ ਦੇ ਹਰ ਪਹਿਲੂ ਵਿੱਚ ਪ੍ਰਗਟਾਵਾ ਹੋ ਰਿਹਾ ਹੈ। ਦੁਨਿਆਵੀ ਪੱਧਰ 'ਤੇ UNO ਵਰਗੀਆਂ ਸ੍ਰੇਸ਼ਠ ਵਿਸ਼ਵ ਸੰਸਥਾਵਾਂ ਵੀ ਇਸ ਗਿਲਾਨੀ ਨੂੰ ਹਟਾਉਣ ਜਾਂ ਘਟਾਉਣ ਵਿੱਚ ਨਾਕਾਮਯਾਬ ਰਹੀਆਂ ਹਨ। ਧਰਮ ਅਤੇ ਧਰਮ ਅਸਥਾਨ ਵੀ ਇਸ ਜ਼ਹਿਰੀਲੀ ਮਾਇਕੀ ਗਿਲਾਨੀ ਦੇ ਅਸਰ ਤੋਂ ਨਹੀਂ ਬਚ ਸਕੇ। ਇਹਨਾਂ ਦੋਹਾਂ ਸ੍ਰੇਸ਼ਠ ਸੰਸਥਾਵਾਂ UNO ਅਤੇ ਧਾਰਮਿਕ ਅਸਥਾਨ, ਇਹਨਾਂ ਦੋਹਾਂ ਸ੍ਰੇਸ਼ਠ ਸੰਸਥਾਵਾਂ ਉੱਤੇ ਇਨਸਾਨ ਨੂੰ ਬੜੀਆਂ ਆਸਾਂ ਸਨ ਕਿ ਇਸ ਮਾਰੂ ਮਾਨਸਿਕ ਬਿਮਾਰੀ ਨੂੰ ਰੋਕ ਜਾਂ ਠੱਲ ਪਾਉਣਗੀਆਂ। ਪਰ ਅਫਸੋਸ ਤੇ ਦੁਖਦਾਈ ਗੱਲ ਹੈ ਕਿ ਇਹੋ ਜਿਹੀਆਂ ਉੱਚੇ ਸੁੱਚੇ ਮਿਆਰ ਦੀਆਂ ਸੰਸਥਾਵਾਂ ਨੂੰ ਵੀ ਇਸ ਮਾਨਸਿਕ ਗਿਲਾਨੀ ਦੀ ਲਾਗ ਲੱਗ ਰਹੀ ਹੈ। ਇਸ ਦਾ ਪ੍ਰਤੱਖ ਸਬੂਤ ਇਹ ਹੈ ਕਿ ਜਿਉਂ ਜਿਉਂ UNO ਦੀਆਂ ਕਮੇਟੀਆਂ ਵਧਦੀਆਂ ਗਈਆਂ ਅਤੇ ਧਰਮ ਅਸਥਾਨ ਤੇ ਧਰਮ ਪ੍ਰਚਾਰ ਵਧ ਰਹੇ ਹਨ, ਉਸੇ ਲਿਹਾਜ਼ ਨਾਲ ਸੰਸਾਰ ਦੀ ਗਿਲਾਨੀ ਵੀ ਵਧਦੀ ਜਾ ਰਹੀ ਹੈ। ਇਹ ਸਬੂਤ ਹੈ ਕਿ ਉਹ ਰੋਕ ਨਹੀਂ ਸਕਿਆ ਇਹਨਾਂ ਬਿਮਾਰੀਆਂ ਨੂੰ, ਅਤੇ ਨਾਲ ਹੀ ਸਾਡੇ ਪਾਪ ਅਤੇ ਆਚਾਰ, ਜ਼ੁਲਮ, ਅਸ਼ਾਂਤੀ ਵੀ ਵਧਦੇ ਜਾ ਰਹੇ ਹਨ। ਮਰਜ਼ ਬੜਤੀ ਗਈ ਜਿਉਂ ਜਿਉਂ ਦਵਾ ਕੀ, ਸਾਡੀ ਗਿਲਾਨੀ ਦੀ ਤਸਵੀਰ ਗੁਰਬਾਣੀ ਵਿੱਚੋਂ ਖਿੱਚੀ ਗਈ ਹੈ। ਕਲ ਕਾਤੀ ਰਾਜੇ ਕਸਾਈ, ਧਰਮ ਪੰਖ ਕਰ ਉੱਡ ਰਿਹਾ, ਕੂੜ ਅਮਾਵਤ ਸੱਚ ਚੰਦਰਮਾ, ਦੀਸੈ ਨਾ ਹੀ ਕਹਿ ਚੜਿਆ। ਭਾਈ ਗੁਰਦਾਸ ਜੀ ਨੇ ਵੀ ਇਸ ਮਾਨਸਿਕ ਗਿਲਾਨੀ ਉੱਤੇ ਇਉਂ ਟਕੋਰ ਮਾਰੀ ਹੈ। ਕਲ ਆਈ ਕੁੱਤੇ ਮੂਹੀ, ਖਾਜ ਹੋਆ ਮੁਰਦਾਰ ਗੁਸਾਈ, ਰਾਜੇ ਪਾਪ ਕਮਾਉਂਦੇ, ਉਲਟੀ ਵਾੜ ਖੇਤ ਕੋ ਖਾਈ, ਪਰਜਾ ਅੰਧੀ ਗਿਆਨ ਬਿਨ, ਕੂੜ ਕੁਸਤ ਮੁਖੋਂ ਅਲਾਈ, ਚੇਲੇ ਸਾਜ ਵਜਾਏ ਦੇ, ਨੱਚਣ ਗੁਰੂ ਬਹੁਤ ਬਿਤ ਪਾਈ, ਚੇਲੇ ਬੈਠਣ ਘਰਾਂ ਵਿੱਚ, ਗੁਰ ਉੱਠ ਕਰੀ ਤਿਨਾੜੇ ਜਾਈ, ਕਾਜੀ ਹੋਏ ਰਿਸ਼ਵਤੀ, ਵੱਡੀ ਲੈ ਕੇ ਹੱਕ ਗਵਾਈ, ਇਸਤਰੀ ਪੁਰਖੇ ਦਾਮ ਹਿਤ, ਪਾਵੇਂ ਆਏ ਕਿਥਾਉਂ ਜਾਈ, ਵਰਤਿਆ ਪਾਪ ਸਬਸ ਜਗਮਾਹੀ। ਅੱਜ ਕੱਲ੍ਹ ਇਹ ਮਾਨਸਿਕ ਗਿਲਾਨੀ ਪਹਿਲਾਂ ਨਾਲੋਂ ਕਈ ਗੁਣਾ ਜ਼ਿਆਦਾ ਵੱਧ ਗਈ ਹੈ ਅਤੇ ਸਾਡੇ ਜੀਵਨ ਦੇ ਰਗੋ ਰੇਸ਼ੇ ਵਿੱਚ ਰਚ ਮਿਚ ਗਈ ਹੈ ਅਤੇ ਸਾਨੂੰ ਲਾ ਇਲਾਜ ਪਾਸਦੀ ਹੈ। ਇਸ ਦਾ ਕੋਈ ਇਲਾਜ ਨਜ਼ਰ ਹੀ ਨਹੀਂ ਆਉਂਦਾ। ਇਨਸਾਨੀਅਤ ਦੀ ਇਸ ਭਿਆਨਕ ਅਤੇ ਦੁਖਦਾਈ ਅਧੋਗਤੀ ਦੇ ਕਾਰਨ ਅਤੇ ਇਲਾਜ ਦੀ ਬਾਬਤ ਦੀਰਘ ਵਿਚਾਰ ਅਤੇ ਖੋਜ ਕਰਨ ਦੀ ਅਤਿਅੰਤ ਲੋੜ ਹੈ। ਗੁਰਬਾਣੀ ਦੀ ਰੋਸ਼ਨੀ ਵਿੱਚ ਇਸ ਜ਼ਰੂਰੀ ਅਤੇ ਦੀਰਘ ਵਿਸ਼ੇ ਦੀ ਵਿਚਾਰ ਕਰਨ ਦਾ ਉੱਦਮ ਕੀਤਾ ਜਾਂਦਾ ਹੈ। ਜਦ ਸਰੀਰ ਨੂੰ ਕੋਈ ਤਕਲੀਫ ਹੁੰਦੀ ਹੈ ਤਾਂ ਅਸੀਂ ਫੌਰਨ ਉਸਦਾ ਓੜ ਪੋੜ ਕਰਦੇ ਹਾਂ ਜਾਂ ਡਾਕਟਰ ਕੋਲ ਜਾਂਦੇ ਹਾਂ ਅਤੇ ਜਦ ਤਾਈਂ ਤਕਲੀਫ ਦੂਰ ਨਾ ਹੋਵੇ ਇਲਾਜ ਕਰਵਾਉਂਦੇ ਰਹਿੰਦੇ ਹਾਂ ਅਤੇ ਲੋੜੀਂਦੇ ਪਰਹੇਜ਼ ਵੀ ਰੱਖਦੇ ਹਾਂ। ਇਲਾਜ ਵੀ ਕਰਾਉਂਦੇ ਹਾਂ ਅਤੇ ਪਰਹੇਜ਼ ਵੀ ਰੱਖਦੇ ਹਾਂ ਜਦ ਤੱਕ ਬਿਮਾਰੀ ਦੂਰ ਨਾ ਹੋਵੇ। ਸੋ ਮਾਨਸਿਕ ਤੌਰ 'ਤੇ ਅਸੀਂ ਕਈ ਜਨਮਾਂ ਤੋਂ ਬਿਮਾਰ ਹਾਂ ਅਤੇ ਮਾਨਸਿਕ ਗਿਲਾਨੀ ਨਾਲ ਲੱਥ ਪੱਥ ਹੋ ਕੇ ਅਤਿਅੰਤ ਦੁਖੀ ਹੋ ਰਹੇ ਹਾਂ ਅਤੇ ਹਾਏ ਹਾਏ ਕਰਕੇ ਵਿਰਲਾਪ ਕਰ ਰਹੇ ਹਾਂ। ਪਲਚ ਪਲਚ ਸਗਲੀ ਮੂਈ ਝੂਠੇ ਤੰਦੇ ਮੂੰਹ, ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ, ਕਾਲਾ ਹੋਆ ਸਿਆਹ, ਖਨਲੀ ਧੋਤੀ ਉਜਲੀ ਨਾ ਹੋਵਈ ਜੇ ਸੋ ਤੋਵਣ ਪਾਓ। ਜਿੰਨੀ ਨਾਮ ਵਿਸਾਰਿਆ ਬਹੁ ਕਰਮ ਕਮਾਵੈ ਹੋਰ, ਨਾਨਕ ਜੰਪੁਰ ਬੱਧੇ ਮਾਰੀਐ ਜਿਉਂ ਸੰਨੀ ਉੱਪਰ ਚੋਰ। ਪਾਪੀ ਕਰਮ ਕਮਾਉਂਦੇ ਕਰਦੇ ਹਾਏ ਹਾਏ, ਨਾਨਕ ਜਿਉਂ ਮੱਥਣ ਮਾਦਾਣੀਆਂ ਤਿਉਂ ਮੱਥੇ ਧਰਮ ਰਾਏ। ਹੈਰਾਨੀ ਵਾਲੀ ਗੱਲ ਇਹ ਹੈ ਕਿ ਇਹੋ ਜਿਹੀ ਗਿਲਾਨੀ ਵਾਲੇ ਜੀਵਨ ਦੇ ਹਰ ਪਹਿਲੂ ਵਿੱਚ ਪਾਣ ਪਾਣ ਦੇ ਅਤਿਅੰਤ ਦੁਖਦਾਈ ਮਾਨਸਿਕ ਅਤੇ ਸਰੀਰਕ ਰੋਗ ਭੁਗਤਦਿਆਂ ਅਤੇ ਹਾਏ ਹਾਏ ਕਰਨ ਦੇ ਬਾਵਜੂਦ ਸਾਨੂੰ ਆਪਣੀ ਦੀਰਘ ਤਰਸਯੋਗ ਦੁਖਦਾਈ ਅਦੋਕਤੀ ਦਾ ਅਹਿਸਾਸ ਹੀ ਨਹੀਂ, ਕੋਈ ਖਿਆਲ ਹੀ ਨਹੀਂ, ਸਮਝ ਹੀ ਨਹੀਂ, ਖੋਜ ਹੀ ਨਹੀਂ, ਅਤੇ ਐਸੀ ਜ਼ਹਿਰੀਲੀ ਗਿਲਾਨੀ ਤੋਂ ਬਚਣ ਦਾ ਕੋਈ ਓਹੜ ਪੋਹੜ ਸਾਧਨ ਉਦਮ ਇਲਾਜ ਤਾਂ ਕੀ ਕਰਨਾ ਸੀ। ਇਸੇ ਤਰ੍ਹਾਂ ਗਿਲਾਨੀ ਦੇ ਮੁੱਢਲੇ ਕਾਰਨਾਂ ਨੂੰ ਜਾਣਨ, ਸਮਝਣ, ਵਿਚਾਰਨ, ਪਹਿਚਾਨਣ, ਬੁੱਝਣ, ਖੋਜਣ ਦੀ ਲੋੜ ਵੀ ਨਹੀਂ ਪਾ ਸਕਦੀ। ਸੋ ਯਾਦ ਰੱਖਣ ਵਾਲੀਆਂ ਜ਼ਰੂਰੀ ਗੱਲਾਂ ਇਹ ਹਨ ਕਿ ਦੀਰਘ ਖਤਰਨਾਕ ਸਰੀਰਕ ਬਿਮਾਰੀਆਂ ਜਿਵੇਂ ਕਿ ਤਪਦਿਕ ਹੈ, ਕੋੜ ਹੈ ਜਾਂ ਕੈਂਸਰ ਆਦਿ ਹੈ, ਉਹਨਾਂ ਦਾ ਤਾਂ ਮੌਤ ਅਥਵਾ ਸਰੀਰ ਛੱਡਣ ਦੇ ਨਾਲ ਹੀ ਲੈ ਜਾਂਦੀਆਂ ਹਨ, ਭਾਵ ਖਤਮ ਹੋ ਜਾਣਗੀਆਂ ਜਦੋਂ ਸਰੀਰ ਅਸੀਂ ਮਰ ਗਏ, ਸਰੀਰ ਛੱਡ ਦਿੱਤਾ। ਪਰ ਨੀਵੀਆਂ ਰੁਚੀਆਂ ਅਤੇ ਮਾਨਸਿਕ ਗਿਲਾਨੀ ਦੀਆਂ ਬਿਮਾਰੀਆਂ ਤਾਂ ਮੌਤ ਦੇ ਮਗਰੋਂ ਵੀ ਜੀਵ ਦੇ ਨਾਲ ਹੀ ਜਾਂਦੀਆਂ ਹਨ, ਅਤੇ ਇਹਨਾਂ ਮਾਨਸਿਕ ਬਿਮਾਰੀਆਂ ਅਗਲੇ ਜਨਮਾਂ ਵਿੱਚ ਵੀ ਸੂਦ ਦਰ ਸੂਦ ਵਾਂਗ ਤੀਬਰ ਹੁੰਦੀਆਂ ਜਾਂਦੀਆਂ ਹਨ, ਅਤੇ ਅਸੀਂ ਆਪਣੇ ਸਹੇੜੇ ਹੋਏ ਪਾਪ ਦੇ ਅਸਰ ਹੇਠ ਕਰਮਬੱਧ ਹੋ ਜਾਂਦੇ ਹਾਂ। ਸਰੀਰਕ ਬਿਮਾਰੀਆਂ ਤਾਂ ਮੌਤ ਤੋਂ ਮਗਰੋਂ ਖਤਮ, ਪਰ ਇਹ ਮਾਨਸਿਕ ਬਿਮਾਰੀਆਂ ਜਿਹੜੀਆਂ ਅਸੀਂ ਸਹੇੜਦੇ ਹਾਂ, ਇਹ ਅਗਲੇ ਜਨਮਾਂ ਵਿੱਚ ਜਾਂਦੀਆਂ ਹਨ, ਉੱਥੇ ਹੋਰ ਤੀਬਰ ਹੁੰਦੇ ਹਨ, ਫਿਰ ਸਾਡੀ ਰੰਗਤ ਉਹ ਜੀ ਬਣਦੀ ਹੈ, ਅਸੀਂ ਕਰਮਬੱਧ ਹੋ ਕੇ ਫਿਰ ਪਾਪ ਕਮਾਉਂਦੇ ਹਾਂ, ਫਿਰ ਹੋਰ ਤੀਬਰ ਹੋ ਜਾਂਦੇ ਹਨ। ਇਸ ਤਰ੍ਹਾਂ ਸ਼ਾਹੂਕਾਰਾਂ ਦੇ ਖਾਤੇ ਵਾਂਗ ਸਾਡੇ ਕਰਮਾਤਮਾ ਪਾਪਾਂ ਦਾ ਖਾਤਾ ਜਾਂ ਲੇਖਾਂ ਕਈ ਕਈ ਜਨਮਾਂ ਤਾਈਂ ਬੇਬਾਕ ਜਾਂ ਕਲੀਅਰ ਨਹੀਂ ਹੁੰਦਾ, ਜਿਸ ਕਾਰਨ ਜਮਜੇਵਰੀ ਦੀ ਗੁਲਾਮੀ ਸਾਡੇ ਗਲੋਂ ਨਹੀਂ ਲੈਂਦੀ। ਇਸ ਹਾਲਤ ਵਿੱਚ ਜੇ ਕੋਈ ਪਾਠ, ਪੂਜਾ, ਕਰਮ ਕਾਂਡ ਆਦਿ ਸਾਧਨ ਕਰਦੇ ਵੀ ਹਾਂ, ਤਾਂ ਉਸਦਾ ਮਾੜਾ ਮੋਟਾ ਫਲ ਪਿਛਲੇ ਘੋਰ ਪਾਪਾਂ ਦੇ ਸੂਦ ਵਿੱਚ ਕੱਟਿਆ ਜਾਂਦਾ ਹੈ ਅਤੇ ਸਾਡਾ ਲੇਖਾ ਨਹੀਂ ਨਿਬੜਦਾ। ਮਾੜੇ ਮੋਟੇ ਜਿਹੜੇ ਕਰਮ ਧਰਮ ਸਾਧਨ ਕਰਦੇ ਹਾਂ, ਇਹ ਤਾਂ ਪਿਛਲੇ ਕਰਮ ਜਿਹੜੇ ਪਾਪ ਅਸੀਂ ਕਮਾਏ ਹਨ ਉਹਨਾਂ ਦੇ ਸੂਦ ਵਿੱਚ ਕੱਟਿਆ ਗਿਆ, ਲੇਖਾ ਤਾਂ ਉਸੇ ਤਰ੍ਹਾਂ ਬਕਾਇਆ ਹੈ। ਕਰਮ ਧਰਮ ਪਾਖੰਡ ਜੋ ਦੀਸ ਹੈ ਤਿੰਨ ਜਮ ਜਾਗਾਤੀ ਲੂਟ ਹੈ, ਪੁੰਨ ਦਾਨ ਜੋ ਬੀਜਦੇ ਸਭ ਧਰਮ ਰਾਏ ਕਹਿ ਜਾਈ। ਇਸ ਤਰ੍ਹਾਂ ਜਨਮਾਂ ਜਨਮਾਂ ਦੇ ਪਾਪਾਂ ਦੀ ਗਿਲਾਨੀ ਨਾਲ ਸਾਡਾ ਮਨ ਅਤੇ ਅੰਤਸ਼ਕਰਨ ਮਨੂਰ ਹੋ ਜਾਂਦਾ ਹੈ, ਅਤੇ ਗੰਦਗੀ ਦੇ ਕੀੜਿਆਂ ਵਾਂਗ ਇਸ ਗਿਲਾਨੀ ਵਾਲੇ ਜੀਵਨ ਵਿੱਚ ਹੀ ਸੰਤੁਸ਼ਟ ਜਾਂ ਟੀਟ ਹੋ ਕੇ ਤ੍ਰੈ ਗੁਣੀ ਮਾਇਕੀ ਮੰਡਲ ਦੇ ਅਥਾਹ ਬਿਖਮ ਸਾਗਰ ਅੰਧਕੋਰ ਸੰਸਾਰ ਵਿੱਚ ਗੋਤੇ ਖਾਂਦੇ ਹਾਂ। ਪਲਚ ਪਲਚ ਸਗਲੀ ਮੂਈ ਝੂਠੇ ਤੰਦੇ, ਜੁਗਾ ਜੁਗਾਂਤਰਾਂ ਤੋਂ ਗੁਰੂ ਅਵਤਾਰ ਗੁਰਮੁਖਾਂ ਨੇ ਆਪਣੀ ਸ਼ਖਸੀ ਜੀਵਨੀਆਂ ਆਪ ਕਮਾ ਕੇ ਅਤੇ ਆਪਣੀਆਂ ਬਾਣੀਆਂ ਰਾਹੀਂ ਜੀਵਾਂ ਨੂੰ ਇਸ ਆਤਮਕ ਗਿਲਾਨੀ ਤੋਂ ਬਚਣ ਲਈ ਉਪਦੇਸ਼ ਦੁਆਰਾ ਸਮਝਾਇਆ ਅਤੇ ਤਾੜਨਾ ਕੀਤੀ ਹੈ। ਗੁਰੂ ਬਾਬੇ ਨੇ ਵੀ ਸਾਨੂੰ ਆਪਣੀ ਇਲਾਹੀ ਬਾਣੀ ਵਿੱਚ ਇਉਂ ਤਾੜਨਾ ਕੀਤੀ ਹੈ, ਕੋਟ ਬਿਗਨ ਤੇ ਸਲਾਗ ਤੇ ਜਿਸ ਨੂੰ ਵਿਸਰੈ ਨਾ, ਨਾਨਕ ਅਨ ਦਿਨ ਬਿਲਪ ਤੇ ਜਿਉਂ ਸੁੰਜੈ ਕਰ ਕਉ, ਅਨਕਾਏ ਰਾਤੜਿਆ ਵਾਟ ਦੁਹੇਲੀ ਰਾਮ, ਪਾਪ ਕਮਾਉਂਦਿਆਂ ਤੇਰਾ ਕੋਏ ਨਾ ਬੇਲੀ ਰਾਮ, ਕੋਏ ਨਾ ਬੇਲੀ ਹੋਏ ਤੇਰਾ ਸਦਾ ਪਛੋਤਾਵੇ, ਗੁਣ ਗੋਪਾਲ ਨਾ ਜਪੈ ਰਸਨਾ ਫਿਰ ਕਦੋਂ ਸੇ ਦੇ ਆਵੇ। ਮਨ ਰੇ ਸੰਸਾਰ ਅੰਧ ਗਹਿਰਾ, ਚੌ ਦਿਸ ਪਸਰਿਓ ਹੈ ਜਮਜੇਵਰਾ, ਮਨ ਮੇਰੇ ਪੂਲੇ ਕਪਟ ਨਾ ਕੀਜੈ, ਅੰਤ ਨਿਬੇਰਾ ਤੇਰੇ ਜੀ ਪੈ ਲੀਜੈ, ਪਾਪ ਕਰੇ ਦਰਸਰ ਪਰ ਮੁੱਠੇ, ਅਜ਼ਰਾਇਲ ਫੜੇ ਫੜ ਕੁੱਠੇ, ਦੋਜਖ ਪਾਏ ਸਿਰਜਣ ਹਾਰੈ, ਲੇਖਾ ਮੰਗੈ ਬਾਣੀਆਂ, ਸੰਗ ਨਾ ਕੋਈ ਭਈਆ ਬੇਬਾ, ਸੰਗ ਨਾ ਕੋਈ ਭਈਆ ਬੇਬਾ, ਮਾਲ ਜੋ ਬਨ ਤਨ ਛੋੜ ਵੰਜੇ ਸਾ, ਕਰਨ ਕਰੀਮ ਨਾ ਜਾਤੋ ਕਰਤਾ, ਤਿਲ ਪੀੜੇ ਜੋ ਕਾਣੀਆਂ, ਖੁਸ਼ ਖੁਸ਼ ਲੈਂਦਾ ਵਸਤ ਪਰਾਈ, ਵੇਖੈ ਸੁਣੈ ਤੇਰੇ ਨਾਲ ਖੁਦਾਈ, ਦੁਨੀਆਂ ਲੱਭ ਪਿਆ ਖਾਤ ਅੰਦਰ, ਅਗਲੀ ਗੱਲ ਨਾ ਜਾਣੀਆਂ, ਜਮ ਜਮ ਮਰੈ ਮਰੈ ਫਿਰ ਜੰਮੈ, ਬਹੁਤ ਸਜਾਏ ਪਿਆ ਦੇਸ ਲੰਮੈ, ਜਿਨ ਕੀਤਾ ਤਿਸੈ ਨਾ ਜਾਣੀ ਆਂਦਾ, ਤਾਂ ਦੁੱਖ ਸਹਿ ਪਰਾਏ। ਸੋ ਇਲਾਜ ਤਾਂ ਉਹੀ ਹੈ ਕਿ ਸਾਧ ਸੰਗਤ ਵਿੱਚ ਆ ਕੇ ਸਿਮਰਨ ਕਰਕੇ ਦੈਵੀ ਗੁਣਾਂ ਨੂੰ ਗ੍ਰਹਿਣ ਕਰਨਾ, ਉਹ ਗੁਣਾਂ ਨੂੰ ਦੂਰ ਕਰਨਾ। ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਇਹ ਗੁਰਬਾਣੀ ਵਿਚਾਰ ਦੇ ਲੇਖ ਗੁਰਮੁਖ ਪਿਆਰੇ ਬਾਬੂ ਜੀ ਜਿਨ੍ਹਾਂ ਨੇ ਆਪ ਗੁਰਬਾਣੀ ਦਾ ਜੀਵਨ ਜੀ ਕੇ ਪਲ ਪਲ ਇਹੋ ਜਿਹਾ ਜੀਵਨ ਜੀ ਕੇ ਸਾਡੇ ਦੁਖੀ ਜੀਵਨ ਤੇ ਤਰਸ ਕਰਕੇ ਆਪਣੇ ਆਤਮਕ ਅਨੁਭਵ ਵਿੱਚੋਂ ਗੁਰਬਾਣੀ ਦੇ ਆਧਾਰ ਤੇ ਸਾਨੂੰ ਅਗਵਾਈ ਦੇਣ ਲਈ ਇਹ ਲੇਖ ਲਿਖੇ ਹਨ। ਪਾਪ ਪੁੰਨ ਦੇ ਵਿਸ਼ੇ ਤੇ ਦੋ ਲੇਖ ਲਿਖੇ ਹਨ, ਪਹਿਲਾ ਭਾਗ ਆਪ ਜੀ ਦੇ ਸਾਹਮਣੇ ਪੜਿਆ ਗਿਆ ਹੈ। ਇਸ ਤੋਂ ਇਲਾਵਾ 132 ਲਿਖਤਾਂ ਹਨ, ਜਿਵੇਂ ਕਿ ਸਿਮਰਨ ਹੈ, ਸੰਗਤ ਹੈ, ਹੁਕਮ ਹੈ, ਸ਼ਬਦ ਹੈ, ਅਲੱਗ ਅਲੱਗ ਵਿਸ਼ੇ ਹਨ। ਸਾਰੀਆਂ ਲਿਖਤਾਂ ਗੁਰਬਾਣੀ ਦੇ ਆਧਾਰ ਤੇ ਹਨ, ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨਾਲ ਜੋੜਦੀਆਂ ਹਨ। ਸੋ ਜਿਨ੍ਹਾਂ ਨੂੰ ਵੀ ਇਹ ਲਿਖਤਾਂ ਚਾਹੀਦੀਆਂ ਹੋਣ ਸਟਾਲ ਤੋਂ ਪ੍ਰਾਪਤ ਕਰ ਸਕਦੇ ਹਨ ਤੇ ਇਹਨਾਂ ਤੋਂ ਸੇਧ ਲੈ ਕੇ ਗੁਰਬਾਣੀ ਅਨੁਸਾਰ ਜੀਵਨ ਜੀ ਕੇ ਆਪਣਾ ਲੋਕ ਵੀ ਅਸੀਂ ਸੁਖੀ ਬਣਾ ਸਕਦੇ ਹਾਂ ਤੇ ਪਰਲੋਕ ਵੀ ਸੁਹੇਲਾ ਕਰ ਸਕਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।